ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਤਰ ਤਖਤ ਦੇ ਮਾਲਕ, ਸ਼ਬਦਾ ਅਵਤਾਰ, ਹਾਲਤ ਪਾਲਤ ਦੇ ਰੱਖਿਅਕ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਦੀਵਾਨਾਂ ਵਿੱਚ ਜੁੜ ਬੈਠੇ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਨਿਤਾ ਪ੍ਰਤ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਸਤਿਗੁਰ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਹੋ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਪਵਿੱਤਰ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਖਾਲਸੇ ਪੰਥ ਦੇ ਇਤਿਹਾਸ ਦੀ ਕਥਾ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਕੁਛ ਉਹ ਚੁਗਲਖੋਰ ਲੋਕ, ਉਹ ਮਤਲਬ ਮੌਕਾ ਪ੍ਰਸਤ ਲੋਕ, ਉਹਨਾਂ ਨੇ ਜਾ ਕੇ ਰਕਸ਼ੀਅਰ ਨੂੰ ਕਿਹਾ ਕਿ ਮਾਤਾ ਜੀ ਬੰਦਾ ਸਿੰਘ ਬਹਾਦਰ ਨੂੰ ਆਪਣੇ ਮਨੋਂ ਗੱਲ ਨਹੀਂ ਕਹਿੰਦੇ, ਉਹ ਐਵੇਂ ਤੁਹਾਨੂੰ ਟਾਲ ਮਟੋਲ ਕਰੀ ਜਾ ਰਹੇ ਹਨ, ਤੁਸੀਂ ਭਾਈ ਨੰਦ ਲਾਲ ਜੀ ਨੂੰ ਭੇਜ ਕੇ ਕਹੋ ਕਿ ਉਹ ਇਹ ਦੋ ਗੱਲਾਂ ਕਹਿ ਦੇਣ ਕਿ ਬੰਦੇ ਬਹਾਦਰ ਦੇ ਕੋਲ ਜੋ ਸ਼ਕਤੀ ਆ ਉਹ ਖਾਲਸੇ ਦੇ ਵਿੱਚ ਵਾਪਸ ਆ ਜਾਵੇ, ਉਹ ਸ਼ਕਤੀ ਉਹਦੇ ਕੋਲੋਂ ਵਾਪਸ ਲੈ ਲੈਣ ਤੇ ਖਾਲਸਾ ਜਿਹੜਾ ਹੈ ਉਹ ਬੰਦੇ ਦਾ ਸਾਥ ਛੱਡ ਦੇਵੇ। ਇਹ ਦੋ ਗੱਲਾਂ ਜਦੋਂ ਮਾਤਾ ਜੀ ਕਹਿ ਦੇਣਗੇ ਤੇ ਖਾਲਸਾ ਜਿਹੜਾ ਹੈ ਉਹ ਜ਼ਰੂਰ ਮਾਤਾ ਜੀ ਦੀ ਗੱਲ ਮੰਨੇਗਾ, ਤੇ ਮਾਤਾ ਜੀ ਜਦੋਂ ਬੰਦੇ ਬਹਾਦਰ ਦੇ ਕੋਲੋਂ ਸ਼ਕਤੀਆਂ ਵੀ ਵਾਪਸ ਲੈ ਲੈਣਗੇ ਤੇ ਬੰਦਾ ਜਿਹੜਾ ਹੈ ਉਹ ਸ਼ਕਤੀਹੀਨ ਹੋ ਜਾਵੇਗਾ। ਇਸ ਪ੍ਰਕਾਰ ਦੇ ਨਾਲ ਭਾਈ ਨੰਦ ਲਾਲ ਜੀ ਨੂੰ ਭੇਜਣਾ ਕੀਤਾ, ਮਾਤਾ ਜੀ ਦੇ ਕੋਲ ਗਏ, ਜਾ ਕੇ ਜਿਹੜਾ ਇਹਨਾਂ ਤੁਰਕਾਂ ਦਾ ਸੁਨੇਹਾ ਸੀ ਉਹ ਦੇਣਾ ਕੀਤਾ ਫਰਕਸ਼ੀਰ ਬਾਦਸ਼ਾਹ ਦਾ, ਤੇ ਮਾਤਾ ਜੀ ਨੇ ਇਹ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਖਾਲਸਾ ਜਿਹੜਾ ਉਹ ਬੰਦੇ ਦਾ ਸਾਥ ਛੱਡ ਦੇਵੇ, ਕਿਉਂਕਿ ਬੰਦਾ ਸਿੰਘ ਬਹਾਦਰ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਬਚਨ ਕਹਿ ਕੇ ਭੇਜੇ ਸਨ ਉਹਨਾਂ ਬਚਨਾਂ ਤੋਂ ਮੁਨੱਕਰ ਹੋ ਗਿਆ, ਬਦੀਆਂ ਤੇ ਉਤਰ ਆਇਆ, ਜਾਤ ਸਤ ਦੇ ਵਿੱਚ ਕਾਇਮ ਨਹੀਂ ਰਿਹਾ ਤੇ ਖਾਲਸੇ ਪ੍ਰਤੀ ਵੀ ਮਾੜਾ ਵਰਤਾਰਾ ਇਹ ਕਰਨ ਲੱਗਾ। ਇਹ ਸਾਰੇ ਕਾਰਨਾਂ ਨੂੰ ਵੇਖ ਕੇ ਹੀ ਮਾਤਾ ਜੀ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਬੰਦੇ ਦਾ ਸਾਥ ਛੱਡ ਦੇਵੋ ਖਾਲਸਾ ਜੀ, ਅਤੇ ਇਹ ਵੀ ਨਾਲ ਹੀ ਕਹਿ ਦਿੱਤਾ ਕਿ ਜੋ ਬੰਦਾ ਬਹਾਦਰ ਦੇ ਕੋਲ ਸਾਰੀਆਂ ਸ਼ਕਤੀਆਂ ਸਤਿਗੁਰੂ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਹਨ ਉਹ ਸ਼ਕਤੀਆਂ ਸਾਰੀਆਂ ਵਾਪਸ ਖਾਲਸੇ ਪੰਥ ਵਿੱਚ ਆ ਜਾਣ। ਇਹ ਕਹਿਣ ਦੇ ਦੇਰ ਸੀ ਖਾਲਸਾ ਤਾਂ ਪਹਿਲਾਂ ਹੀ ਮੌਕਾ ਇਹ ਸਮਾਂ ਚਾਹੁੰਦਾ ਸੀ ਬੰਦੇ ਦੀਆਂ ਐਸੀਆਂ ਹਰਕਤਾਂ ਨੂੰ ਵੇਖ ਕੇ ਖਾਲਸੇ ਨੂੰ ਚਾਹ ਚੜ੍ਹ ਗਿਆ ਉਸੇ ਵੇਲੇ ਬੰਦੇ ਬਹਾਦਰ ਦਾ ਸਾਥ ਛੱਡ ਦਿੱਤਾ, ਮਾਤਾ ਜੀ ਕੋਲ ਚੱਲ ਕੇ ਆਏ ਹਨ। ਤੇ ਜਿਵੇਂ ਖਾਲਸੇ ਨੇ ਸਾਥ ਛੱਡਿਆ, ਉਵੇਂ ਸਾਰੀਆਂ ਸ਼ਕਤੀਆਂ ਵੀ ਜਿਹੜੀਆਂ ਸਨੋ ਬੰਦੇ ਬਹਾਦਰ ਦੇ ਕੋਲੋਂ ਵਾਪਸ ਆ ਗਈਆਂ, ਕਿਉਂਕਿ ਸਾਰੀਆਂ ਸ਼ਕਤੀਆਂ ਦਾ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸੇ ਨੂੰ ਬਣਾਇਆ। ਜਿੱਥੇ ਖਾਲਸਾ ਹੈ ਉੱਥੇ ਹੀ ਸ਼ਕਤੀ ਹੈ, ਤੇ ਜਿੱਥੇ ਖਾਲਸਾ ਨਹੀਂ ਉੱਥੇ ਸ਼ਕਤੀ ਵੀ ਨਹੀਂ ਹੋਵੇਗੀ। ਸੋ ਇਸ ਪ੍ਰਕਾਰ ਦੇ ਨਾਲ ਹੁਕਮਨਾਮਾ ਮਾਤਾ ਜੀ ਨੇ ਜਾਰੀ ਕੀਤਾ, ਆਓ ਅੱਗੇ ਕਿਵੇਂ ਬੰਦਈਆਂ ਦਾ ਤੇ ਤਤ ਖਾਲਸੇ ਦਾ ਆਪਸੀ ਵੈਰ ਵੱਧਦਾ, ਉਹ ਆਓ ਅਗਲੇ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ। ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੋਹੇਰਾ ਤਬ ਬੰਦੈ ਪੰਥ ਖੁਦ ਰਚਿਓ, ਖਾਲਸੇ ਸੋਂ ਕਰ ਬਾਦ।
ਹੁਣ ਜਦੋਂ ਖਾਲਸੇ ਦੇ ਨਾਲ ਬਾਦ ਵਿਵਾਦ ਵੱਧ ਗਿਆ ਬੰਦੇ ਬਹਾਦਰ ਦਾ, ਖਾਲਸੇ ਦੇ ਪ੍ਰਤੀ ਜਦੋਂ ਬੰਦੇ ਬਹਾਦਰ ਦਾ ਮਾੜਾ ਵਰਤਾਰਾ ਹੋਇਆ, ਵਾਦ ਵਿਵਾਦ ਕਰਨ ਵਧਣ ਦੇ ਕਾਰਨ ਇਹਨੇ ਜਿਹੜਾ ਆਪਣਾ ਪੰਥ ਸੀ ਉਹ ਖੁਦ ਰਚਨਾ ਕੀਤਾ, ਉਹ ਪੰਥ ਦੀ ਤਿਆਰੀ ਸ਼ੁਰੂ ਕੀਤੀ ਹੈ।
ਸਿੰਘਨ ਵੇਖ ਸੁਣੈ ਸਕੈ ਕਰੈ ਸੋ ਬਹੁਤ ਬਿਖਾਦ।
ਹੁਣ ਇਹ ਸਿੰਘਾਂ ਨੂੰ ਵੇਖ ਕੇ ਨਹੀਂ ਸਕਦਾ। ਸਿੰਘ ਜਦੋਂ ਬੰਦੇ ਬਹਾਦਰ ਦੇ ਸਾਹਮਣੇ ਆਉਂਦੇ ਤੇ ਮਨ ਦੇ ਅੰਦਰ ਬੜਾ ਇਹਦੇ ਗੁੱਸਾ ਆਉਂਦਾ, ਸਿੰਘਾਂ ਪ੍ਰਤੀ ਬੜਾ ਰੋਸ ਮਨ ਦੇ ਅੰਦਰ ਲੈ ਕੇ ਆਉਂਦਾ। ਬੰਦਾ ਬਹਾਦਰ ਸਿੰਘਾਂ ਨੂੰ ਵੇਖ ਕੇ ਸਿਖਾਉਂਦਾ ਨਹੀਂ, ਤੇ ਉਹਨਾਂ ਦੇ ਨਾਲ ਬਹੁਤ ਸਾਰਾ ਜਿਹੜਾ ਵਾਦ ਵਿਵਾਦ ਹੈ ਝਗੜਾ ਉਹ ਖੜਾ ਕਰਦਾ ਹੈ।
ਚੌਪਈ ਸੂਹੋ ਥੇ ਜੋ ਗੁਰੂ ਹਟਾਇਓ,
ਸੂਹਾ ਰੰਗ ਪਹਿਨਣ ਤੋਂ ਜੋ ਗੁਰੂ ਪਾਤਸ਼ਾਹ ਜੀ ਨੇ ਹਟਾਇਆ ਸੀ, ਸੂਹਾ ਪਹਿਨ ਲਏ ਨਸਵਾਰ, ਕਹਿ ਗੋਬਿੰਦ ਸਿੰਘ ਤਿਸ ਜਮ ਕਰੇ ਖੁਆਰ। ਪਾਤਸ਼ਾਹ ਜੀ ਨੇ ਕਿਹਾ ਸੀ ਕਿ ਜਿਹੜਾ ਸੂਹਾ ਪਹਿਨ ਕੇ ਨਸਵਾਰ ਤੰਬਾਕੂ ਆਦਿਕ ਦਾ ਸੇਵਨ ਕਰੇਗਾ, ਰਹਿਤਨਾਮਿਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਹੇ ਹਨ ਕਿ ਉਹਨੂੰ ਜਮ ਜਿਹੜਾ ਖੁਆਰ ਕਰੇਗਾ, ਉਹਨੂੰ ਜਮਾਂ ਦੇ ਧੱਕੇ ਸਹਿਣੇ ਪੈਣਗੇ, ਨਰਕਾਂ ਦੀ ਅੱਗ ਦੇ ਵਿੱਚ ਸੜੇਗਾ, ਨਰਕਾਂ ਤੋਂ ਬਚ ਨਹੀਂ ਸਕੇਗਾ। ਜਿਹੜਾ ਸੂਹਾ ਪਹਿਨ ਕੇ ਤੇ ਨਸਵਾਰ ਅਤੇ ਤੰਬਾਕੂ ਆਦਿਕ ਦਾ ਸੇਵਨ ਕਰੇਗਾ, ਉਹ ਜਿਸ ਗੱਲ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਵਿਵਰਜਿਤ ਕੀਤਾ ਸੀ, ਹੁਣ ਜਾਣ ਬੁੱਝ ਕੇ ਬੰਦੇ ਬਹਾਦਰ ਨੇ ਜਿਹੜਾ ਆਪਣਾ ਪੰਥ ਰਚਨਾ ਸ਼ੁਰੂ ਕੀਤਾ, ਜਿਹੜੇ ਆਪਣੇ ਚੇਲੇ ਬਣਾਉਣੇ ਸ਼ੁਰੂ ਕੀਤੇ, ਉਹਨਾਂ ਨੂੰ ਸੂਹਾ ਰੰਗ ਇਹਨੇ ਜਾਣ ਬੁੱਝ ਕੇ ਪਹਿਨਾਉਣਾ ਸ਼ੁਰੂ ਕੀਤਾ ਹੈ। ਜਿੱਦ ਕਰਕੇ ਇਹਨੇ ਕਿ ਜੋ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ ਜਿਸ ਗੱਲ ਤੋਂ ਰੋਕਿਆ ਹੈ, ਜਿਸ ਗੱਲ ਤੋਂ ਵਿਵਰਜਿਤ ਕੀਤਾ, ਜਿਸ ਗੱਲ ਤੋਂ ਖਾਲਸਾ ਪੰਥ ਵੀ ਚੜਦਾ ਹੈ, ਉਹ ਇਹਨੇ ਜਿੱਦ ਕਰਕੇ ਜਾਣ ਬੁੱਝ ਕੇ ਜਿਹੜਾ ਸੀ ਇਹ ਸੂਹਾ ਰੰਗ ਪਹਿਨਣਾ ਕੀਤਾ ਹੈ।
ਵਾਹਿਗੁਰੂ ਕੀ ਫਤਿਹ ਹਟਾਏ।
ਤੇ ਜਦੋਂ ਭੰਗਾਣੀ ਦੇ ਯੁੱਧ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਫਤਿਹ ਪ੍ਰਾਪਤ ਕੀਤੀ, ਸਤਿਗੁਰੂ ਦੀ ਜਿੱਤ ਹੋਈ, ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵਕਤ ਕਿਹਾ ਸੀ ਅੱਜ ਤੋਂ ਬਾਅਦ ਜਦੋਂ ਗੁਰੂ ਕਾ ਸਿੱਖ ਮਿਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸ ਦੇ ਵਿੱਚ ਮਿਲ ਕੇ ਬੁਲਾਵੇ। ਤੇ ਉਹ ਸਤਿਗੁਰੂ ਪਾਤਸ਼ਾਹ ਜੀ ਦੀ ਦਿੱਤੀ ਹੋਈ ਜਿਹੜੀ ਫਤਿਹ ਸੀ ਉਹ ਵੀ ਇਹਨੇ ਹਟਾ ਦਿੱਤੀ ਹੈ, ਉਹ ਫਤਿਹ ਤੋਂ ਵੀ ਆਪਣੇ ਚੇਲਿਆਂ ਨੂੰ ਵਿਵਰਜਿਤ ਕਰ ਦਿੱਤਾ, ਭਾਵ ਰੋਕ ਦਿੱਤਾ ਹੈ।
ਦਰਸ਼ਨ ਫਤਿਹ ਸਾਹਿਬ ਠਹਿਰਾਏ।
ਹੁਣ ਦਰਸ਼ਨ ਜੀ ਕੀ, ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ, ਇਹਨੇ ਨਵੀਂ ਫਤਿਹ ਆਪਣੇ ਕੋਲੋਂ ਬਣਾਉਣਾ ਕੀਤੀ ਹੈ।
ਨੀਲ ਪੈਰਨ ਤੇ ਦੂਰ ਕਰਾਇਓ,
ਜਿਹੜਾ ਗੁਰੂ ਕਾ ਖਾਲਸਾ ਸੁਰਮਈ ਰੰਗ ਦਾ ਆਪਣੇ ਸਰੀਰ ਤੇ ਵਸਤਰ ਪਹਿਨਦਾ ਸੀ, ਸੁਰਮਈ ਰੰਗ ਦਾ ਸੀਸ ਤੇ ਗੁਰੂ ਕਾ ਖਾਲਸਾ ਜਿਹੜਾ ਦਮਾਲਾ ਸਜਾਉਂਦਾ ਸੀ ਉਹ ਇਹਨੇ ਜਿਹੜਾ ਨੀਲਾ ਰੰਗ ਸਤਿਗੁਰੂ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਉਹ ਦੂਰ ਕਰ ਦਿੱਤਾ ਹੈ।
ਸਮਰਾ ਸੂਹਾ ਸੀਸ ਬੰਦਾਇਓ
ਤੇ ਇਹਨੇ ਸੂਹੇ ਰੰਗ ਦਾ ਇਹ ਸੀਸ ਤੇ ਵੀ ਜਿਹੜਾ ਸੀ ਇੱਕ ਪੱਲਾ ਇੱਕ ਲੜ ਥੱਲੇ ਨੂੰ ਛੱਡ ਕੇ ਜਿਹੜਾ ਦਮਾਲਾ ਸਜਾਉਣ ਦਾ ਢੰਗ ਸੀ ਉਹ ਵੀ ਬਦਲ ਦਿੱਤਾ। ਇੱਕ ਲੜ ਜਿਹੜਾ ਥੱਲੇ ਨੂੰ ਛੱਡ ਕੇ ਤੇ ਸੂਹੇ ਰੰਗ ਦਾ ਹੀ ਸੀਸ ਤੇ ਜਿਹੜਾ ਸਜਾਉਣ ਵਾਸਤੇ ਇਹਨੇ ਕੱਪੜਾ ਦਿੱਤਾ ਹੈ।
ਮਹਾਪ੍ਰਸ਼ਾਦ ਕਹਿੰਦੇ ਨਾ ਆਵੇ
ਤੇ ਹੁਣ ਜਿਹੜਾ ਛਤਰੀ ਦਾ ਧਰਮ ਸੀ ਜੰਗ ਯੁੱਧ ਦੇ ਅੰਦਰ ਜੰਗ ਯੁੱਧ ਦੇ ਵਿੱਚ ਜਦੋਂ ਸੂਰਮੇ ਲੜਦੇ ਹਨ ਉਸ ਵਕਤ ਜਦੋਂ ਸ਼ਕਲ ਲਈ ਕੁਛ ਨਾ ਮਿਲੇ ਤੇ ਛਤਰੀਆਂ ਦਾ ਜਿਹੜਾ ਧਰਮ ਸੀ ਮਹਾਪ੍ਰਸ਼ਾਦ ਉਹਦੇ ਤੋਂ ਵੀ ਇਹਨੇ ਆਪਣੇ ਆਪ ਨੂੰ ਦੂਰ ਕਰ ਲਿਆ ਹੁਣ ਉਹਦੇ ਨੇੜੇ ਨਹੀਂ ਆਉਂਦਾ।
ਧੋਕੇ ਲੱਕੜੀ ਚੌਂਕੋ ਪਾਵੇ
ਤੇ ਹੁਣ ਇਹਨੇ ਬਾਹਮਣਵਾਦ ਵਾਲੀ ਜਿਹੜੀ ਰੀਤੀ ਸੀ ਉਹ ਅਪਣਾ ਲਈ ਵੈਸ਼ਵਾਂ ਵਾਲਾ ਜਿਹੜਾ ਧਰਮ ਸੀ ਇਹਨੇ ਚਲਾ ਲਿਆ। ਕਹਿਣ ਲੱਗਾ ਕਿ ਜਦੋਂ ਚੌਂਕੇ ਦੇ ਵਿੱਚ ਭੋਜਨ ਪ੍ਰਸ਼ਾਦ ਤਿਆਰ ਕਰਨਾ ਲੱਕੜ ਨੂੰ ਧੋ ਕੇ ਫਿਰ ਉਸ ਨੂੰ ਚੁੱਲ੍ਹੇ ਦੇ ਵਿੱਚ ਲਾਉਣਾ ਹੈ।
ਭਚੰਗਨ ਰੀਤ ਦੇਈ ਹਟਾਏ
ਭਚੰਗਨ ਜੋ ਨਿਹੰਗ ਸਿੰਘ ਗੁਰੂ ਕੇ ਖਾਲਸੇ ਸੂਰ ਵੀਰਾਂ ਦੀ ਜਿਹੜੀ ਰੀਤੀ ਸੀ ਗੁਰੂ ਪਾਤਸ਼ਾਹ ਜੀ ਨੇ ਦਿੱਤੀ ਹੋਏ ਉਹ ਸਾਰੀ ਰੀਤੀ ਜਿਹੜੀ ਸੀ ਇਸਨੇ ਹਟਾ ਦਿੱਤੀ ਹੈ।
ਵਕਤ ਭੀੜ ਮੈਂ ਜੋ ਸੀ ਸੁਖਦਾਈ
ਜੋ ਭੀੜ ਦੇ ਸਮੇਂ ਸੁਖਦਾਈ ਸੀ ਕਿਉਂਕਿ ਸਤਿਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਦੂਰ ਅੰਦੇਸ਼ੀ ਸਨ ਸਮੇਂ ਦੀ ਨਜ਼ਾਕਤ ਨੂੰ ਜਾਣਦੇ ਆ। ਸਤਿਗੁਰੂ ਪਾਤਸ਼ਾਹ ਜੀ ਨੇ ਵੇਖਿਆ ਕਿ ਜਦੋਂ ਜੰਗ ਯੁੱਧ ਦਾ ਸਮਾਂ ਹੋਵੇ ਜਦੋਂ ਭੀੜ ਦਾ ਸਮਾਂ ਹੋਵੇ ਜਿੱਥੇ ਕੋਈ ਭੋਜਨ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ ਬਣ ਹੀ ਨਾ ਸਕਦੀ ਹੋਵੇ ਤੇ ਜੰਗ ਯੁੱਧ ਲੜਦੇ ਆ ਆਪਣੇ ਸਰੀਰ ਨੂੰ ਵੀ ਪਾਲਣਾ ਤੇ ਜੰਗ ਯੁੱਧ ਵੀ ਕਰਨਾ ਉਹ ਜਿਹੜੀ ਐਸੀ ਰੀਤੀ ਸਤਿਗੁਰੂ ਪਾਤਸ਼ਾਹ ਜੀ ਨੇ ਬਣਾਈ ਸੀ ਉਹ ਰੀਤੀ ਵੀ ਇਸਨੇ ਖਤਮ ਕਰ ਦਿੱਤੀ ਹੈ।
ਵਕਤ ਕੋ ਵਕਤ ਗੁਰੂ ਵਿਚਾਰਿਆ
ਕਿ ਵਕਤ ਕੋ ਵਕਤ ਕਈ ਵਾਰੀ ਐਸਾ ਸਮਾਂ ਗੁਰੂ ਕੇ ਖਾਲਸੇ ਤੇ ਆ ਜਾਂਦਾ ਸੀ ਜੰਗ ਕਈ ਕਈ ਦਿਨ ਤੱਕ ਚੱਲਦਾ ਰਹਿੰਦਾ ਸੀ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰ ਪਾਤਸ਼ਾਹ ਜੀ ਨੂੰ ਜਦੋਂ ਇਹਨਾਂ ਪਹਾੜੀਆਂ ਤੇ ਤੁਰਕਾਂ ਨੇ ਰਲ ਕੇ ਘੇਰਾ ਪਾਇਆ ਸਾਰੇ ਸਿੰਘ ਕਿਲੇ ਦੇ ਅੰਦਰ ਸਨ ਭੁੱਖਣ ਭਾਣੇ ਕਈ ਦਿਨ ਤੱਕ ਬਾਹਰੋਂ ਕੋਈ ਭੋਜਨ ਪ੍ਰਸ਼ਾਦ ਅੰਦਰ ਅੰਨ ਦਾ ਦਾਣਾ ਨਹੀਂ ਪਹੁੰਚਿਆ। ਸਤਿਗੁਰੂ ਪਾਤਸ਼ਾਹ ਜੀ ਨੇ ਐਸੇ ਸਾਰੇ ਸਮੇਂ ਦੀ ਵਿਚਾਰ ਕਰਕੇ ਕਿ ਕਈ ਵਕਤ ਕੋਈ ਚੰਗਾ ਵਕਤ ਵੀ ਹੁੰਦਾ ਹੈ ਕਈ ਵਕਤ ਐਸਾ ਕੋਈ ਵਕਤ ਆ ਜਾਂਦਾ ਐਸਾ ਵੇਲਾ ਐਸਾ ਸਮਾਂ ਬਣ ਜਾਂਦਾ ਹੈ ਜਿਸ ਸਮੇਂ ਦੇ ਵਿੱਚ ਭੋਜਨ ਪ੍ਰਸ਼ਾਦ ਨਹੀਂ ਮਿਲਦਾ ਉਹ ਸਾਰੀ ਵਿਚਾਰ ਕਰਕੇ
ਦੂਰੇ ਤੇ ਸੋ ਗੁਰੂ ਸੰਭਾਲਿਆ
ਦੂਰ ਅੰਦੇਸ਼ੀ ਹੋਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਉਣ ਵਾਲੇ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਆ ਇਹ ਜਿਹੜੀ ਰੀਤੀ ਸਤਿਗੁਰੂ ਪਾਤਸ਼ਾਹ ਜੀ ਨੇ ਬਣਾਈ ਸੀ।
ਭੀੜ ਭੁੱਖੇ ਹੁਣ ਸਿਰ ਨਾ ਜਾਣੇ
ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਜਿਹਦੇ ਉੱਤੇ ਐਸੀ ਅਜੇ ਕੋਈ ਭੀੜ ਪਈ ਨਹੀਂ ਕਿਉਂਕਿ ਖਾਲਸੇ ਨੂੰ ਨਾਲ ਲੈ ਕੇ ਜੰਗ ਯੁੱਧ ਕਰਦਾ ਤੇ ਜੰਗ ਯੁੱਧ ਦੇ ਵਿੱਚ ਇਹਨੂੰ ਖਾਲਸੇ ਦੇ ਕਰਕੇ ਫਤਿਹ ਪ੍ਰਾਪਤ ਹੁੰਦੀ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਬਖਸ਼ਿਸ਼ ਕੀਤੇ ਸਨ ਸੋ ਇਸ ਕਰਕੇ ਉਹ ਐਸਾ ਭੀੜ ਦਾ ਸਮਾਂ ਉਹ ਐਸਾ ਕੁਵਖਤਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਕਦੀ ਬਣਿਆ ਨਹੀਂ ਸੀ।
ਰਾਜਨੀਤ ਕੋ ਤੋਂ ਨਾ ਗਿਆਨੇ
ਰਾਜਨੀਤੀ ਤੋਂ ਵੀ ਇਹ ਅਗਿਆਨੀ ਸੀ ਰਾਜਨੀਤੀ ਦਾ ਵੀ ਕੋਈ ਬਹੁਤਾ ਗਿਆਨ ਨਹੀਂ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾ ਤਾਂ ਇਹਦੇ ਉੱਤੇ ਕੋਈ ਭੀੜ ਪਈ ਕੋਈ ਐਸਾ ਸਮਾਂ ਬਣ ਕੇ ਆਇਆ ਜੇ ਕਿ ਜਿਹਦੇ ਵਿੱਚ ਭੁੱਖ ਦਾ ਸਮਾਂ ਜਿਹੜਾ ਹੈ ਉਹ ਕੱਟਣਾ ਪਵੇ ਭੁੱਖ ਦਾ ਸਾਹਮਣਾ ਕਰਨਾ ਪਵੇ ਤੇ ਨਾ ਹੀ ਇਹਨੂੰ ਰਾਜਨੀਤੀ ਦਾ ਕੋਈ ਬਹੁਤਾ ਗਿਆਨ ਸੀ।
ਭੁੱਖ ਭੀੜ ਕੋ ਯਤਨ ਨਾ ਲੱਖਾ
ਭੁੱਖ ਦੇ ਜਦੋਂ ਭੀੜ ਬਣ ਆਵੇ ਐਸਾ ਸਮਾਂ ਜਦੋਂ ਬਣ ਜਾਵੇ ਫਿਰ ਉਦੋਂ ਜਿਹੜਾ ਯਤਨ ਕਰਨਾ ਉਹ ਯਤਨ ਬਾਰੇ ਉਹ ਉਸਦਾ ਕੋਈ ਇਸਨੂੰ ਗਿਆਨ ਨਹੀਂ ਸੀ ਉਹਦੇ ਬਾਰੇ ਕੋਈ ਬਹੁਤਾ ਇਹ ਗਿਆਨ ਨਹੀਂ ਸੀ ਰੱਖਦਾ।
ਪੰਥ ਕਰਨ ਚੋਨ ਸੋ ਵਖਾ
ਤੇ ਇਹਨੇ ਇਹ ਤਾਂ ਮਨ ਦੇ ਵਿੱਚ ਵਿਚਾਰ ਕਰ ਲਈ ਕਿ ਮੈਂ ਆਪਣਾ ਜਿਹੜਾ ਪੰਥ ਹੈ ਹੁਣ ਖਾਲਸੇ ਦੇ ਨਾਲੋਂ ਵੱਖਰਾ ਕਰ ਲੈਣਾ ਆਪਣਾ ਪੰਥ ਮੈਂ ਵੱਖਰਾ ਬਣਾ ਲੈਣਾ ਪਰ ਨਾ ਤਾਂ ਇਹ ਰਾਜਨੀਤੀ ਦਾ ਗਿਆਨ ਰੱਖਦਾ ਤੇ ਨਾ ਇਹਨੂੰ ਐਸੀ ਭੀੜ ਦੇ ਸਮੇਂ ਦੇ ਵਿੱਚ ਔਖਾ ਸਮਾਂ ਕੱਟਣ ਦੀ ਕੋਈ ਯੁਗਤ ਆਉਂਦੀ ਹੈ। ਇਹ ਸਾਰੀਆਂ ਗੱਲਾਂ ਤੋਂ ਇਹ ਚੰਗੀ ਤਰ੍ਹਾਂ ਵਾਕਬ ਨਹੀਂ, ਅਣਜਾਣ ਹੈ, ਪਰ ਆਪਣਾ ਪੰਥ ਚਲਾਉਣ ਦੇ ਲਈ ਇਸਨੇ ਮਨ ਦੇ ਵਿੱਚ ਠਾਣੀ ਹੈ।
ਦੋਹੇਰਾ ਸਤਿਗੁਰ ਖੂਬ ਵਿਚਾਰਤੀ ਕਰੀ ਸਰਬੰਗੀ ਰੀਤ।
ਸਤਿਗੁਰ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਜੋ ਸਰਵ ਕਲਾ ਕਰਕੇ ਸਮਰੱਥ ਹਨ, ਸਤਿਗੁਰੂ ਪਾਤਸ਼ਾਹ ਜੀ ਨੇ ਮਨ ਦੇ ਅੰਦਰ ਚੰਗੀ ਤਰ੍ਹਾਂ ਵਿਚਾਰ ਕਰਕੇ ਇਸ ਗੱਲ ਨੂੰ, ਇਹ ਨਹੀਂ ਕਿ ਇਸ ਗੱਲ ਨੂੰ ਨਾਲ ਦੀ ਨਾਲ ਇਹ ਗੱਲ ਲਾਗੂ ਕਰ ਦਿੱਤੀ ਜਾਂ ਇਹ ਰੀਤੀ ਨਵੀਂ ਤੁਰਤ ਲਾਗੂ ਕਰ ਦਿੱਤੀ। ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲੀ ਤਰ੍ਹਾਂ ਚੰਗੀ ਤਰ੍ਹਾਂ ਵਿਚਾਰ ਕੇ ਸਰਵ ਰੰਗਾਂ ਦੀ ਇਹ ਜਿਹੜੀ ਰੀਤੀ ਸੀ, ਜਿਹੜੀ ਸਾਰਿਆਂ ਲਈ ਸੁਖਾਵੀ ਹੋਵੇ, ਜਿਹੜੇ ਸਾਰੀ ਇਸ ਰੀਤੀ ਦੇ ਅਨੁਸਾਰ ਵਿਚਰ ਸਕਦੇ ਹੋਣ, ਉਹ ਰੀਤੀ ਦੀ ਵਿਚਾਰ ਕਰਕੇ ਚੰਗੀ ਤਰ੍ਹਾਂ ਵਿਚਾਰ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਰੀਤ ਬਣਾਈ ਸੀ।
ਚਾਰੋਂ ਵਰਨ ਮਿਲਾਏ ਕੈ ਕਰੀ ਪੰਚਮੀ ਰੀਤ।
ਚਾਰਾਂ ਵਰਨਾਂ ਨੂੰ ਮਿਲਾ ਕੇ ਖਾਲਸੇ ਪੰਥ ਦੀ ਪੰਜਵੀਂ ਰੀਤ ਸਤਿਗੁਰੂ ਪਾਤਸ਼ਾਹ ਜੀ ਨੇ ਆਰੰਭ ਕੀਤੀ ਸੀ।
ਜੰਗ ਦੋਲ ਸੋਲ ਮੈਂ ਭੁੱਖ ਪੀੜ ਬੋਏ।
ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਵਿਚਾਰਿਆ ਕਿ ਜਦੋਂ ਜੰਗ ਦਾ ਸਮਾਂ ਹੋਵੇ, ਕਈ ਕਈ ਦਿਨ ਤੱਕ ਜੰਗ ਚੱਲਦਾ ਰਹੇ, ਐਸੇ ਦੌੜ ਔਰ ਸੌੜ ਦੇ ਸਮੇਂ ਦੇ ਵਿੱਚ ਜਦੋਂ ਭੁੱਖ ਵੀ ਉਧਰੋਂ ਸਤਾਉਂਦੀ ਹੋਵੇ, ਭੁੱਖ ਦਾ ਸਮਾਂ ਆਣ ਬਣੇ।
ਤੈਂ ਬਿਸ਼ਨੋਈ ਕਿਮ ਚਲੈ ਜਹਾਂ ਯੁੱਧ ਨਿਤ ਹੋਏ।
ਤੇ ਕਹਿੰਦੇ ਹੁਣ ਜਿੱਥੇ ਨਿਤ ਯੁੱਧ ਹੁੰਦਾ ਹੋਵੇ, ਸਾਰਾ ਸਾਰਾ ਦਿਨ ਜੰਗ ਚੱਲਦਾ ਰਹੇ, ਉੱਥੇ ਵੈਸ਼ਨੂੰ ਧਰਮ ਕਿਵੇਂ ਚੱਲ ਸਕਦਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਲੱਕੜਾਂ ਧੋ ਕੇ ਚੁੱਲ੍ਹੇ ਦੇ ਵਿੱਚ ਲਾਉਣੀਆਂ ਹਨ, ਤੇ ਇਸ ਪ੍ਰਕਾਰ ਦੇ ਨਾਲ ਉਹ ਵੈਸ਼ਨੋ ਧਰਮ ਅਪਣਾ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਰੀਤੀ ਨੂੰ ਵਿਚਾਰ ਲਿਆ ਸੀ ਕਿ ਉੱਥੇ ਕਦੋਂ ਕਣਕ ਬੀਜੀ ਤੇ ਕਣਕ ਤਿਆਰ ਹੋਈ, ਕਦੋਂ ਸਾਗ ਬੀਜਿਆ ਤੇ ਸਾਗ ਤਿਆਰ ਹੋਇਆ, ਭਾਵ ਕਦੋਂ ਫਸਲ ਤਿਆਰ ਹੋਈ, ਅੰਨ ਤਿਆਰ ਹੋਇਆ ਤੇ ਕਦੋਂ ਬਣਾ ਕੇ ਛਕਿਆ ਜੰਗ ਦੇ ਵਿੱਚ। ਇਹ ਸਾਰੇ ਸਮੇਂ ਦੀ ਵਿਚਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਰੀਤ ਬਣਾਈ ਸੀ।
ਹੋ ਪਏ ਬੰਦੇ ਕਹਿਓ ਹਮ ਆਪੇ ਗੁਰੂ।
ਤੇ ਹੁਣ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਇਹ ਇੱਥੋਂ ਤੱਕ ਉੱਤਰ ਆਇਆ, ਕਹਿਣ ਲੱਗਾ ਹਮ ਆਪੇ ਗੁਰੂ। ਕਹਿਣ ਲੱਗਾ ਮੈਨੂੰ ਕੌਣ ਹੈ ਜਿਹੜਾ ਗੁਰੂ ਬਣਾਵੇ, ਮੈਂ ਤਾਂ ਆਪਣੇ ਆਪ ਦੇ ਵਿੱਚ ਆਪ ਗੁਰੂ ਹਾਂ।
ਅਮਰੇ ਮਗਰ ਲੱਗੀ ਸਭੀ ਲੱਗ ਤੁਰ।
ਮਨ ਦੇ ਵਿੱਚ ਹੰਕਾਰ ਪਾਲ ਲਿਆ, ਕਹਿਣ ਲੱਗਾ ਮੈਂ ਆਪ ਗੁਰੂ ਹਾਂ ਤੇ ਸਾਰੇ ਜਿਹੜੇ ਮੇਰੇ ਪਿੱਛੇ ਲੱਗਣ ਗਏ ਤੇ ਮੇਰੇ ਪਿੱਛੇ ਲੱਗਣ ਵਾਲੇ ਸਾਰੇ ਤਰ ਜਾਣਗੇ।
ਹਮ ਤੁਮਰੇ ਗੁਰ ਸੁਤਨ ਬੈਰ ਲੀਆ ਹਮੀ ਤੇ ਤੁਮਕੋ ਖਾਲਸੇ ਕੀਆ।
ਹੁਣ ਗੁਰੂ ਕੇ ਖਾਲਸੇ ਨੂੰ ਤਾਨੇ ਮੇਨੇ ਜਿਹੜੇ ਹਨ ਬੰਦਾ ਸਿੰਘ ਬਹਾਦਰ ਨੇ ਦੇਣੇ ਸ਼ੁਰੂ ਕਰ ਦਿੱਤੇ। ਕਹਿਣ ਲੱਗਾ ਹਮ ਤੁਮਰੇ ਗੁਰ ਸੁਤਨ ਬੈਰ ਲੀਆ, ਕਹਿਣ ਲੱਗਾ ਤੁਹਾਡੇ ਗੁਰੂ ਦੇ ਪੁੱਤਰਾਂ ਦਾ ਬਦਲਾ ਮੈਂ ਆ ਕੇ ਪੰਜਾਬ ਦੀ ਧਰਤੀ ਤੇ ਲਿਆ, ਮੇਰੇ ਤੋਂ ਬਿਨਾ ਗੁਰੂ ਦੇ ਪੁੱਤਰਾਂ ਦਾ ਕੋਈ ਬਦਲਾ ਨਹੀਂ ਲੈ ਸਕਿਆ, ਗੁਰੂ ਦੇ ਸਾਹਿਬਜ਼ਾਦਿਆਂ ਦਾ ਜਿਹੜਾ ਬਦਲਾ ਉਹ ਆ ਕੇ ਮੈਂ ਲਿਆ। ਹਮ ਤੁਮ ਹੀ ਕੋ ਖਾਲਸਾ ਕੀਆ ਤੇ ਮੈਂ ਹੀ ਆ ਕੇ ਤੁਹਾਨੂੰ ਖਾਲਸਾ ਬਣਾਇਆ ਹੈ।
ਹਮਨੇ ਤੁਮਕੋ ਮੁਲਕ ਮਲ ਦੀਆ।
ਕਹਿਣ ਲੱਗਾ ਜਿੰਨਾ ਮੁਲਕ ਹੈ ਇਹਨਾਂ ਤੁਰਕਾਂ ਨੇ ਤੁਹਾਨੂੰ ਇਹ ਪੰਜਾਬ ਦੇ ਮੁਲਕ ਵਿੱਚੋਂ ਬਾਹਰ ਕੱਢ ਦਿੱਤਾ ਸੀ, ਇਹ ਜਿਹੜਾ ਸਾਰਾ ਮੁਲਕ ਹੈ ਇਹ ਮੁਲਕ ਆ ਕੇ ਮੈਂ ਤੁਹਾਨੂੰ ਮੱਲ ਕੇ ਦਿੱਤਾ ਹੈ।
ਮਨੇ ਤੁਮਕੋ ਰਾਜਾ ਕੀਆ।
ਮੈਂ ਤੁਹਾਨੂੰ ਮੁਲਕ ਮੱਲ ਕੇ ਸਾਰਾ ਇਹ ਤੁਹਾਡੇ ਹਵਾਲੇ ਕਰ ਦਿੱਤਾ, ਤੁਹਾਨੂੰ ਰਾਜੇ ਬਣਾਇਆ ਹੈ।
ਖਾਲਸੋ ਕਹਿਓ ਹਮ ਪੂਤ ਪਰਾਇਆ ਤੂੰ ਹਮਲੋ ਬਣਿਓ ਥੋਦਾਇਆ।
ਤੇ ਜਦੋਂ ਇਸ ਪ੍ਰਕਾਰ ਦੇ ਨਾਲ ਬੰਦਾ ਸਿੰਘ ਬਹਾਦਰ ਨੇ ਤਾਨੇ ਮੇਨੇ ਗੁਰੂ ਕੇ ਖਾਲਸੇ ਨੂੰ ਦੇਣਾ ਕੀਤਾ, ਤੇ ਬੰਦੇ ਬਹਾਦਰ ਦੇ ਤਾਨੇ ਮੇਨੇ ਸੁਣ ਕੇ ਗੁਰੂ ਕੇ ਖਾਲਸੇ ਦੇ ਅੰਦਰ ਰੋਸ ਆਇਆ। ਇਹਦੀਆਂ ਗੱਲਾਂ ਦਾ ਜਵਾਬ ਦੇਣ ਲੱਗੀ ਗੁਰੂ ਦੇਣ ਲਈ ਗੁਰੂ ਖਾਲਸੇ ਨੇ ਕਿਹਾ, ਕਹਿਣ ਲੱਗੇ ਖਾਲਸੋ ਕਹਿਓ ਹਮ ਪੂਤ ਪਰਾਇਆ। ਕਹਿਣ ਲੱਗੇ ਉਹ ਬਾਬਾ ਬਹਾਦਰ ਤੂੰ ਗੱਲ ਸੁਣ, ਸਾਡੇ ਅਸੀਂ ਤਾਂ ਪਰਾਏ ਪੁੱਤਰ ਹਾਂ, प्राय पुत्र हां तू हमरो बने थो दाया साडे पिता हन गुरु गोविंद सिंह पातशाह जी गुरु गोविंद सिंह पातशाह साडे पिता ने साडा साडी दाई बना के सानू खड़ाउण दे वास्ते तैनू इधर भेजिया से
क्या होया तै हमें खिलाया हम पितु तू खिजमत गार लाया
की होया जे तू साडा खड़ावा बन के आया ते सानू खड़ाया साडे पिता ने ताडी खिजमत करन वास्ते साडी सेवा करन दे वास्ते तैनू इत्थे भेजिया सी तू मन दे विच भुलेखा पाल के बैठ गया है ए मन दे विच तू ख्याल छड़ देता है सतगुरु पातशाह जी ने जिहड़ियां बख्शिशां दे नाल तेरे ते कृपा करके तैनू भेजिया से अज तू उन्हां तों मुनक्कर हो गया ते अपने आप नू समर्थ समझी बैठा है ऐ याद रख सतगुरु पातशाह कलगीधर पातशाह जी ने अपने पुत्रां नू खड़ाउण दे वास्ते अपने पुत्रां दी खिजमतदारी करन दे वास्ते तैनू इत्थे भेजिया से
निज पितले वै सुतै संभाल
ते जदों पुत्र जवान हो जाण ते फिर पिता जिहड़ा उह अपने पुत्रां दी आप संभाल करदा है जदों छोटे होण ते उन्हां छोटियां दी संभाल करन वास्ते तेरे वर्गे खिजमतदार जिहड़े उह भेज दिंदा सेवा लई ते जदों पुत्र जवान होण पिता अपने बच्चियां दी आप संभाल करदा है
तै मोह भरायो लालन लाल
तूं जिहड़ा जदों छोटे बच्चे नूं आपां गोद दे विच चुकीए ते छोटे बच्चे दे मूंह दे विचों लारां निकलदियां डिगदियां हन कहन लगे तू जिवें उस तेरी ओ हालत है जिवें तू आके सानू खड़ाया साडियां लालां दे नाल तेरा मूंह भरिया रहा तू साडा खड़ावा बन के इत्थे आया सै
कृष्ण पालियो तो गोपनी माए
कृष्ण जे गोपियां दे विच रह के उन्हां दा पालन पोषण होया
होए सियानो मिलियो पित आए
ओ सियाने हो गए ते फिर आके अपने माता पिता जी दे नाल उन्हां ने मेल कर लिया
काक कर देवै कोयल आंदे अपनी कुल कब देवै छाडे
हुण अगे उदाहरण दिंदे आ भाई रतन सिंह जी पंगू लिखते हैं कहते जिवें कां दे आलने दे विच कोयल अपने आंडे देंदी है कां कई बारी उहदे आंडे जिहड़े उह पी भी जांदा है कहते जिवें कोयल कां दे आलने दे विच जाके अपने आंडे देंदी है अपने कुल कब देवै छाडे जदों उहदे बच्चे उह आंडियां दे विचों निकलदे हन उडार हो जांदे हन ते ओ आलने कां दे आलने दे विचों आके अपनी मां दे नाल मिल जांदे हन कि ओ कां दे आलने दे विच रहिंदे आ अपने कुल छड़ दिंदे हन नहीं अज तक ए नहीं होया कि कदी कोयल दा बच्चा कां दे आलने दे विच रह के अपने कुल नू छड़ देवे
तब खालसा ने मतोस मताया
ते खालसे पंथ ने सारे समय दी विचार करके कतर होके जड़ा मता पकाउणा कीता है
या को मर निकट है आया
लगे हुण बंदा सिंह बहादुर दा मौत दा समा जड़ा नेड़े आ गया है ता करके इसे तरह दे जड़े कर्म करन लग पिया मानो हुने दी मौत जड़े नेड़े है
जदो देश सिंह मलन डाए
हन गुरु का खालसा जुदा हो गया बंदा सिंह बहादुर दे नाल ते जुदा होके लुट्टा मारा करके हुन अपना देश अपने थां मलन दे वास्ते जड़े ने आरंभ कर दिता है कार्य
आपस में इम पर गई खे
प्रकार दे नाल आपस दे विच जदो खै बाजी वध गई जदो आपस दे विच ज्यादा खै बाजी वधे ते गुरु के खालसे ने आपो अपने जड़े स्थान मलने शुरू कर दिते
लबै खालसे को जो बंदे मारकोट उसले खोई
जदों गुरु का खालसा जिस इलाके दे विच विचरदा है ते जड़े बंदई गुरु के खालसे दे नाल वैर विरोध करदे सन जदों कोई बंदई कला दुकला मिल जांदा है गुरु का खालसा मार कुट के उहदे कोलों जो हुंदा खो लैंदा है
बंदईयन को भी खालसो हथ आवे वो भी खालसे मार गिरावे
इधर बंदईयां ने भी इसे तरह कीता ਜਦੋਂ ਬੰਦਈਆਂ ਦੇ ਹੱਥ ਕਿਤੇ ਗੁਰੂ ਕਾ ਖਾਲਸਾ ਕੋਈ ਕੱਲਾ ਹੱਥ ਆ ਜਾਂਦਾ ਉਹ ਵੀ ਇਸ ਨੂੰ ਮਾਰ ਕੇ ਸੁੱਟ ਦਿੰਦੇ ਹਨ।
ਤਬ ਖਾਲਸੋ ਤੋ ਲੁੱਟਣ ਡਿਆ
ਤੇ ਖਾਲਸਾ ਗੁਰੂ ਕਾ ਹੁਣ ਆਪ ਲੁੱਟਾਂ ਮਾਰਾਂ ਕਰਨ ਲੱਗ ਪਿਆ, ਹੁਣ ਆਪ ਆਪਣੇ ਦੇ ਆਪਣੇ ਆਪ ਨੂੰ ਕਾਇਮ ਕਰਕੇ ਹੁਣ ਲੁੱਟਾਂ ਮਾਰਾਂ ਕਰਨੀਆਂ ਆਰੰਭ ਕੀਤੀਆਂ।
ਬੰਦੇ ਮਨੇ ਕੀਆ ਨਾ ਰਿਆ
ਹੁਣ ਤੁਰਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਬੰਦੇ ਨੇ ਮਨਾ ਕੀਤਾ, ਬਾਰ ਬਾਰ ਵਿਵਰਜਿਤ ਕੀਤਾ, ਰੋਕਣਾ ਚਾਹਿਆ, ਪਰ ਬੰਦੇ ਦੇ ਮਨਾ ਕੀਤਿਆਂ ਗੁਰੂ ਕਾ ਖਾਲਸਾ ਰੁਕਿਆ ਨਹੀਂ।
ਜਿੱਧਰ ਜਾਏ ਆਪ ਲਿਆਵੇ ਲੋਟ,
ਜਿੱਧਰ ਵੀ ਗੁਰੂ ਕਾ ਖਾਲਸਾ ਜਾਂਦਾ ਚੜਾਈ ਕਰਦਾ ਉਧਰ ਹੀ ਜਾ ਕੇ ਤੁਰਕਾਂ ਨੂੰ ਲੁੱਟ ਕੇ ਲੈ ਆਉਂਦਾ ਹੈ।
ਇਹਨਾਂ ਨਾ ਕਰਨ ਬੰਦਈਆਂ ਨੂੰ ਛੂਟ,
ਹੁਣ ਜਿਹੜੇ ਬੰਦਈ ਹਨ ਉਹਨਾਂ ਨੂੰ ਜਾਣ ਦਾ ਸਮਾਂ ਹੀ ਨਹੀਂ ਮਿਲਦਾ। ਉਹ ਕਈ ਵਾਰੀ ਵਿਚਾਰ ਕਰਦੇ ਕਿ ਫਲਾਣੇ ਇਲਾਕੇ ਦੇ ਵਿੱਚ ਜਾ ਕੇ ਅਸੀਂ ਲੁੱਟ ਲਿਆਈਏ, ਉਹਨਾਂ ਤੋਂ ਪਹਿਲਾਂ ਹੀ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋ ਕੇ ਉਸ ਇਲਾਕੇ ਦੇ ਵਿੱਚ ਜਾ ਲੁੱਟ ਮਚਾਉਂਦਾ ਹੈ।
ਨਹੀਂ ਸਿੰਘਨ ਪਰ ਗਏ ਬੈਰ,
ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਬੰਦਈਆਂ ਦਾ ਤੇ ਗੁਰੂ ਕੇ ਖਾਲਸੇ ਦਾ ਵੈਰ ਦਿਨਾਂ ਪ੍ਰਤ ਵੱਧਦਾ ਜਾ ਰਿਹਾ ਹੈ।
ਲਗੀ ਚੱਲਣ ਦੀ ਇਨ ਮੈਂ ਸ਼ਮਸ਼ੇਰ,
ਇਹਨਾਂ ਦੇ ਆਪਸ ਦੇ ਵਿੱਚ ਸ਼ਮਸ਼ੇਰ ਤਲਵਾਰ ਚੱਲਣ ਲੱਗੀ ਹੈ, ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹਨ।
ਸਿੰਘਨਾ ਉਨਕਾ ਕਰੇ ਵਿਸਾ,
ਹੁਣ ਜਿਹੜੇ ਗੁਰੂ ਕੇ ਖਾਲਸੇ ਸਿੰਘ ਹਨ ਉਹ ਬੰਦਈਆਂ ਦਾ ਵਿਸਾ ਨਹੀਂ ਕਰਦੇ, ਉਹ ਸੋਚਦੇ ਹਨ ਕਿ ਇਹਨਾਂ ਦਾ ਵਿਸਾ ਨਹੀਂ ਕਰਨਾ, ਹਰ ਵੇਲੇ ਤਿਆਰ ਬਰ ਤਿਆਰ ਅਤੇ ਸੁਚੇਤ ਹੋ ਕੇ ਰਹਿਣਾ ਕਰੋ, ਇਹਨਾਂ ਦਾ ਵਿਸਾ ਨਾ ਕਰੋ।
ਸੁਚੇਤ ਆਪਸ ਮਾਏ,
ਗੁਰੂ ਕਾ ਖਾਲਸਾ ਆਪਸ ਦੇ ਵਿੱਚ ਮਿਲ ਕੇ ਹਰ ਸਮੇਂ ਤਿਆਰ ਬਰ ਤਿਆਰ ਹੋ ਕੇ ਸੁਚੇਤ ਹੋ ਕੇ ਰਹਿੰਦਾ ਹੈ।
ਦੋਹੇਰਾ ਤਬੈ ਖਾਲਸੋ ਕੂਚ ਕਰ ਉਤਰਿਓ ਗੁਰ ਚੱਕ ਪਾਤ।
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਗੁਰੂ ਕੇ ਖਾਲਸੇ ਨੇ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਦਿੱਤਾ, ਬੰਦਈਆਂ ਦਾ ਤੇ ਗੁਰੂ ਕੇ ਖਾਲਸੇ ਦਾ ਜਦੋਂ ਵੈਰ ਵਧਿਆ, ਨਿੱਤ ਆਪਸ ਦੇ ਵਿੱਚ ਲੜਨ ਲੱਗੇ, ਤੇ ਗੁਰੂ ਕੇ ਖਾਲਸੇ ਨੇ ਵਿਚਾਰ ਕਰਕੇ ਜਿਹੜਾ ਬੰਦਾ ਸਿੰਘ ਬਹਾਦਰ ਦਾ ਮੱਲਿਆ ਹੋਇਆ ਇਲਾਕਾ ਸੀ ਗੁਰਦਾਸਪੁਰ ਦਾ ਇਲਾਕਾ, ਇਹ ਛੱਡ ਕੇ ਗੁਰੂ ਕਾ ਖਾਲਸਾ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਗੁਰੂ ਕੇ ਚੱਕ ਦੇ ਨੇੜੇ ਆ ਕੇ ਡੇਰਾ ਕੀਤਾ ਹੈ।
ਵਿਸਾਏ ਨਾ ਕਰਨੋ ਕਬ ਬੰਦੇ ਇਮ ਕਰ ਲਈ ਅਰਦਾਸ,
ਗੁਰੂ ਕੇ ਖਾਲਸੇ ਨੇ ਗੁਰੂ ਕੇ ਚੱਕ ਪਹੁੰਚਦਿਆਂ ਸਾਰਿਆਂ ਨੇ ਇਕੱਤਰ ਹੋ ਕੇ ਅਰਦਾਸ ਕੀਤੀ, ਕਹਿਣ ਲੱਗੇ ਹੁਣ ਕਦੀ ਵੀ ਬੰਦੇ ਦਾ ਵਿਸਾ ਨਹੀਂ ਕਰਨਾ, ਨਾ ਬੰਦਾ ਸਿੰਘ ਬਹਾਦਰ ਦਾ ਤੇ ਨਾ ਉਹਦੇ ਬੰਦਿਆਂ ਦਾ ਕਦੀ ਵੀ ਜੀਵਨ ਦੇ ਵਿੱਚ ਵਿਸਾ ਨਹੀਂ ਕਰਨਾ।
ਜੋ ਪਈ ਤਾਂ ਬੰਦੇ ਨੇ ਉਹ ਚਿੱਤ ਠਹਿਓ,
ਇਧਰ ਬੰਦਾ ਸਿੰਘ ਬਹਾਦਰ ਜਦੋਂ ਗੁਰੂ ਕਾ ਖਾਲਸਾ ਇਹਦਾ ਸਾਥ ਛੱਡ ਕੇ ਅੰਮ੍ਰਿਤਸਰ ਦੀ ਪਾਵਨ ਧਰਤੀ ਗੁਰੂ ਕੇ ਚੱਕ ਆ ਕੇ ਡੇਰਾ ਕੀਤਾ, ਬੰਦਾ ਸਿੰਘ ਬਹਾਦਰ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰਦਾ ਹੈ,
ਭਲੋ ਪਇਓ ਅਮ ਸੰਗ ਛੁੱਟ ਗਇਓ,
ਕਹਿਣ ਲੱਗਾ ਚੰਗਾ ਹੋਇਆ ਜਿਨ੍ਹਾਂ ਨੂੰ ਮੈਂ ਆਪਣੇ ਨਾਲੋਂ ਦੂਰ ਕਰਨਾ ਚਾਹੁੰਦਾ ਸੀ ਉਹ ਆਪੇ ਮੇਰਾ ਸਾਥ ਛੱਡ ਕੇ ਚਲੇ ਗਏ ਹਨ, ਇਹ ਭਲਾ ਕਰਮ ਹੋਇਆ ਹੈ।
ਅਬ ਹਮ ਚੱਲ ਮਲ ਲੈ ਲੋਰ,
ਕਹਿਣ ਲੱਗਾ ਹੁਣ ਮੈਂ ਛੇਤੀ ਦੇ ਨਾਲ ਜਿਹੜਾ ਇਹਨੇ ਆਪਣਾ ਪੰਥ ਚਲਾਇਆ ਸੀ ਇਹਦੇ ਪੰਥ ਦੇ ਵਿੱਚ ਜਿਹੜੇ ਦੇ ਚੇਲੇ ਸਨ ਉਹਨਾਂ ਚੇਲਿਆਂ ਨੂੰ ਕਹਿਣ ਲੱਗਾ ਕਿ ਮੈਂ ਹੁਣ ਛੇਤੀ ਜਾ ਕੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਲਾਹੌਰ ਮਲ ਲੈਣਾ ਹੈ।
ਲੈ ਛੱਡ ਹੈ ਕਸ਼ਮੀਰ ਪਿਸ਼ੋਰ,
ਕਸ਼ਮੀਰ ਦਾ ਪਿਸ਼ੌਰ ਦਾ ਜਿਤਨਾ ਵੀ ਇਲਾਕਾ ਮੈਂ ਉਹ ਨਹੀਂ ਛੱਡਾਂਗਾ, ਆਪਣੇ ਕਬਜ਼ੇ ਦੇ ਵਿੱਚ ਲੈ ਲਵਾਂਗਾ, ਲਾਹੌਰ ਦੇ ਤਖਤ ਤੇ ਬਾਦਸ਼ਾਹ ਬਣ ਕੇ ਬੈਠਾਂਗਾ।
ਹਮਨੇ ਰਾਜੇ ਸਿੰਘ ਬਣਾਏ,
ਹੰਕਾਰ ਵਸ ਹੋਇਆ ਬੰਦਾ ਸਿੰਘ ਬਹਾਦਰ ਕਹਿੰਦਾ ਆਪਣੇ ਚੇਲਿਆਂ ਨੂੰ, ਕਹਿਣ ਲੱਗਾ ਹਮਨਾ ਰਾਜੇ ਸਿੰਘ ਬਣਾਏ, ਇਹ ਜਿਹੜੇ ਗੁਰੂ ਕੇ ਸਿੰਘ ਸਨ ਇਹ ਮੈਂ ਆ ਕੇ ਇਹਨਾਂ ਨੂੰ ਰਾਜੇ ਬਣਾਇਆ।
ਇਹ ਹਮ ਬਿਨ ਗਿਰ ਬਹਿ ਇੱਕ ਥਾਏ,
ਕਹਿਣ ਲੱਗਾ ਇਹ ਹੁਣ ਮੇਰੇ ਤੋਂ ਬਿਨਾਂ ਖੁਆਰ ਹੋਣਗੇ, ਮੇਰੇ ਤੋਂ ਬਿਨਾਂ ਸੁਖੀ ਨਹੀਂ ਰਹਿ ਸਕਣਗੇ, ਜਦੋਂ ਤੁਰਕਾਂ ਦੀ ਮਾਰ ਇਹਨਾਂ ਨੂੰ ਪਵੇਗੀ ਤੇ ਤੁਰਕਾਂ ਦੀ ਮਾਰ ਖਾ ਕੇ ਇੱਕ ਥਾਂ ਤੇ ਟਿੱਕ ਕੇ ਬੈਠ ਜਾਣਗੇ, ਇਹ ਗੁਰੂ ਕੇ ਖਾਲਸੇ ਬਾਰੇ ਇਸ ਤਰ੍ਹਾਂ ਦੀ ਸੋਚ ਰੱਖਦਾ ਹੈ
ਤੁਰਕ ਲੈ ਲਮਾਰ
ਕਹਿਣ ਲੱਗਾ ਜਦੋਂ ਤੁਰਕਾਂ ਨੂੰ ਪਤਾ ਲੱਗ ਗਿਆ ਕਿ ਬੰਦਾ ਸਿੰਘ ਬਹਾਦਰ ਨੇ ਖਾਲਸੇ ਨੂੰ ਛੱਡ ਦਿੱਤਾ ਹੈ ਖਾਲਸਾ ਬੰਦਾ ਸਿੰਘ ਬਹਾਦਰ ਤੋਂ ਅਲੱਗ ਹੋ ਗਿਆ ਤੇ ਉਹ ਤੁਰਕ ਇਹਨਾਂ ਨੂੰ ਮਾਰ ਲੈਣਗੇ
ਹਮੇ ਆਏ ਮਿਲੇ ਹੋਏ ਖੁਆਰ
ਜਦੋਂ ਫਿਰ ਇਹ ਖੁਆਰ ਹੋਣਗੇ ਤੁਰਕਾਂ ਦੀ ਮਾਰ ਇਹਨਾਂ ਨੂੰ ਪਵੇਗੀ ਤੇ ਖੁਆਰ ਹੋ ਕੇ ਫਿਰ ਮੇਰੀ ਸ਼ਰਨ ਦੇ ਵਿੱਚ ਚੱਲ ਕੇ ਆਉਣਗੇ
ਮਿਨ ਸਰਨ ਕੋਡੀ ਕਾਮ
ਹੁਣ ਕਹਿਣ ਲੱਗਾ ਮੇਰੇ ਤੋਂ ਬਿਨਾਂ ਇਹਨਾਂ ਦਾ ਕੌਡੀ ਜਿੰਨਾ ਕੰਮ ਵੀ ਨਹੀਂ ਬਣਨਾ ਕੌਡੀ ਜਿੰਨਾ ਕੰਮ ਵੀ ਨਹੀਂ ਇਹਨਾਂ ਦਾ ਸਰਨਾ ਮੇਰੇ ਤੋਂ ਬਿਨਾਂ ਇਹ ਰਹਿ ਨਹੀਂ ਸਕਣਗੇ
ਆਏ ਪਰਾਂਗੇ
ਅੰਮ੍ਰਿਤਸਰ ਤੇ ਹੁਣ ਜਦੋਂ ਇਹਨਾਂ ਦਾ ਮੇਰੇ ਤੋਂ ਬਿਨਾਂ ਕੋਈ ਕੰਮ ਨਾ ਸਵਰਿਆ ਕੋਈ ਕੰਮ ਨਾ ਹੋਇਆ ਤੇ ਫਿਰ ਆ ਕੇ ਮੇਰੀ ਸ਼ਰਨ ਦੇ ਵਿੱਚ ਪੈਣਗੇ
ਹਮ ਪੈ ਵੀਰ ਆਏ ਦੋਏ ਪੂਰੇ
ਕਹਿਣ ਲੱਗਾ ਮੇਰੇ ਕੋਲ ਵੀਰ ਹਨ ਸਾਰੀਆਂ ਸ਼ਕਤੀਆਂ ਮੇਰੇ ਕੋਲ ਹਨ
ਰਿੱਧ ਸਿੱਧ ਹਮਰਾ ਹਜ਼ੂਰੇ
ਸਿੱਧੀਆਂ ਸਿੱਧੀਆਂ ਜਿਹੜੀਆਂ ਹਨ ਉਹ ਮੇਰੀ ਹਜ਼ੂਰੀ ਦੇ ਵਿੱਚ ਰਹਿੰਦੀਆਂ ਹਨ ਮੇਰੀਆਂ ਤਾਬੇਦਾਰ ਬਣ ਕੇ ਰਹਿੰਦੀਆਂ ਹਨ
ਕੋ ਕਾਨ ਕਿਸੀ ਕੀ ਨਾਏ
ਕਹਿਣ ਲੱਗਾ ਮੈਨੂੰ ਕਿਸੇ ਦੀ ਕੋਈ ਕਾਨ ਨੇ ਮੈਂ ਕਿਸੇ ਦੀ ਈਨ ਮੰਨਣ ਵਾਲਾ ਨਹੀਂ ਹਾਂ
ਹਮ ਪ੍ਰਤਾਪ ਤੋਂ ਸਿੰਘਨ ਪਾਏ
ਕਹਿਣ ਲੱਗਾ ਮੇਰੇ ਪ੍ਰਤਾਪ ਦੇ ਨਾਲ ਇਹ ਸਿੰਘਾਂ ਨੇ ਸੁੱਖ ਪ੍ਰਾਪਤ ਕੀਤਾ ਸਿੰਘ ਰਾਜੇ ਬਣੇ ਇਹ ਮੁਲਕ ਦੇ ਉਹਨਾਂ ਨੂੰ ਮੈਂ ਵਾਸੀ ਬਣਾ ਦਿੱਤਾ ਸਾਰੇ ਸੁੱਖ ਦਿੱਤੇ ਸਾਰਾ ਮੇਰਾ ਹੀ ਪ੍ਰਤਾਪ ਸੀ ਅੱਜ ਗੁਰੂ ਦੇ ਪ੍ਰਤਾਪ ਨੂੰ ਭੁੱਲ ਕੇ ਹੰਕਾਰ ਵਸ ਹੋਇਆ ਬੰਦਾ ਸਿੰਘ ਬਹਾਦਰ ਇਹ ਕਹਿਣ ਲੱਗਾ
ਹਮ ਬਿਨ ਤੁਰਕ ਦੇਤ ਪੰਥੈ ਗਾਰ
ਕਹਿਣ ਲੱਗਾ ਜੇ ਮੈਂ ਨਾ ਹੁੰਦਾ ਜੇ ਮੈਂ ਪੰਜਾਬ ਦੀ ਧਰਤੀ ਤੇ ਨਾ ਆਉਂਦਾ ਤੇ ਇਹਨਾਂ ਤੁਰਕਾਂ ਨੇ ਪੰਥ ਨੂੰ ਗਾਲ ਦੇਣਾ ਸੀ ਖਤਮ ਕਰ ਦੇਣਾ ਸੀ
ਬੰਦਾ ਦ੍ਰਿੜਾਈ ਦਾਸ ਨਕਾਰ
ਇਸ ਤਰ੍ਹਾਂ ਬੰਦੇ ਨੇ ਜਿਹੜੀ ਇਹ ਸਾਰੀ ਗੱਲ ਸੀ ਆਪਣੇ ਚੇਲਿਆਂ ਨੂੰ ਦ੍ਰਿੜ ਕਰਾਉਣਾ ਕੀਤੀ ਦੱਸਣਾ ਕੀਤੀ ਹੈ
ਦੋਹੇਰਾ ਬੰਦੇ ਕੈ ਦਾਸਨ ਕਰੀ ਬੰਦੇ ਸੋ ਅਰਦਾਸ
ਤੇ ਜਦੋਂ ਹੁਣ ਗੁਰੂ ਕਾ ਖਾਲਸਾ ਬੰਦਾ ਸਿੰਘ ਬਹਾਦਰ ਦੇ ਨਾਲ ਵੱਖ ਹੋ ਗਿਆ ਤੇ ਜਿਹੜਾ ਪੰਥ ਬੰਦਾ ਸਿੰਘ ਬਹਾਦਰ ਨੇ ਬਣਾਇਆ ਉਹ ਜਿਹੜੇ ਜਿੰਨੇ ਵੀ ਇਹਦੇ ਬੰਦੇ ਸਨ ਚੇਲੇ ਸਨ ਉਹ ਸਾਰੇ ਇਹਦੇ ਦਾਸ ਮਿਲ ਕੇ ਆਪਸ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਆ ਕੇ ਬੇਨਤੀ ਕਰਨ ਲੱਗੇ
ਮੱਲੋ ਚੱਲ ਲਾਹੌਰ ਅਬ ਕਰੋ ਪਤਸ਼ਾਹੀ ਆਤ
ਕਹਿਣ ਲੱਗੇ ਤੁਸੀਂ ਕਹਿੰਦੇ ਸੀ ਕਿ ਲਾਹੌਰ ਦਾ ਇਲਾਕਾ ਮੈਂ ਮੱਲ ਲੈਣਾ ਲਾਹੌਰ ਦੇ ਤਖ਼ਤ ਤੇ ਬੈਠ ਕੇ ਬਾਦਸ਼ਾਹੀ ਕਾਇਮ ਕਰ ਲੈਣੀ ਹੈ ਚਲੋ ਫਿਰ ਹੁਣ ਤਿਆਰੀ ਕਰਕੇ ਲਾਹੌਰ ਦਾ ਇਲਾਕਾ ਮੱਲੋ ਬਾਦਸ਼ਾਹੀ ਜਿਹੜੀ ਹੈ ਅਸੀਂ ਮਨ ਦੇ ਵਿੱਚ ਆਸ ਲਾ ਕੇ ਬੈਠੇ ਹਾਂ ਉਹ ਆਪਣੀ ਬਾਦਸ਼ਾਹੀ ਕਾਇਮ ਕਰੋ
ਜੋ ਪਈ ਹਮ ਪਹਿਲੋਂ ਸਿੰਘ ਲੈਵੇਂ ਮੱਲ ਲੈਣ ਹੋ ਫਿਰ ਔਖੀ ਗੱਲ
ਮਨ ਦੇ ਵਿੱਚ ਉਹਨੇ ਜਾਣਦੇ ਵੀ ਸਨ ਗੁਰੂ ਕੇ ਖਾਲਸੇ ਬਾਰੇ ਸਿੰਘਾਂ ਬਾਰੇ ਕਿ ਗੁਰੂ ਕਾ ਖਾਲਸਾ ਸਰਵ ਕਲਾ ਕਰਕੇ ਸਮਰੱਥ ਤੇ ਤਾਕਤਵਾਰ ਹੈ ਉਹਦਾ ਮੁਕਾਬਲਾ ਅਸੀਂ ਕਰ ਨਹੀਂ ਸਕਦੇ ਕਹਿਣ ਲੱਗੇ ਹਮ ਪਹਿਲੋਂ ਸਿੰਘ ਲੈਵੇਂ ਮੱਲ ਕਹਿਣ ਲੱਗੇ ਬਾਬਾ ਬੰਦਾ ਸਿੰਘ ਜੀ ਬਹਾਦਰ ਇਹ ਨਾ ਹੋਵੇ ਕਿ ਕਿਤੇ ਆਪਾਂ ਆਸਾਂ ਲਗਾ ਕੇ ਬੈਠੇ ਰਹੀਏ ਸਾਡੇ ਮਨ ਦੇ ਅੰਦਰ ਇਹ ਆਸ ਬਣੀ ਰਹਿ ਜੇ ਕਿ ਆਪਾਂ ਲਾਹੌਰ ਦਾ ਜਾ ਕੇ ਤਖ਼ਤ ਮੱਲ ਲੈਣਾ ਸਾਡੇ ਤਖ਼ਤ ਮੱਲਣ ਤੋਂ ਪਹਿਲਾਂ ਲਾਹੌਰ ਦਾ ਇਲਾਕਾ ਕਿਤੇ ਸਿੰਘ ਨਾ ਮੱਲ ਲੈਣ ਜੇ ਸਿੰਘਾਂ ਨੇ ਇਲਾਕਾ ਮੱਲ ਲਿਆ ਤੇ ਉਹਨਾਂ ਦੇ ਕੋਲੋਂ ਛਡਾਉਣਾ ਫਿਰ ਔਖੀ ਗੱਲ ਹੋ ਜਾਵੇਗੀ
ਗੁਰਦਾਸਪੁਰਿਓਂ ਉੱਠ ਬੰਦਾ ਤੁਰਿਆ
ਹੁਣ ਆਪਣੇ ਚੇਲਿਆਂ ਦੀ ਇਹ ਬੇਨਤੀ ਸੁਣ ਕੇ ਗੁਰਦਾਸਪੁਰ ਨੰਗਲ ਤੋਂ ਹੁਣ ਬੰਦਾ ਬਹਾਦਰ ਨੇ ਤਿਆਰੀ ਕੀਤੀ ਹੈ ਤਿਆਰੀ ਕਰਕੇ ਚਾਲੇ ਪਾਏ ਹਨ
ਅੰਮ੍ਰਿਤਸਰ ਲੰਘ ਅੱਗੇ ਉਤਰਿਆ
ਗੁਰਦਾਸਪੁਰ ਤੋਂ ਚੱਲ ਕੇ ਅੰਮ੍ਰਿਤਸਰ ਦਾ ਇਲਾਕਾ ਲੰਘ ਕੇ ਥੋੜੀ ਅੱਗੇ ਜਾ ਕੇ ਇਸਨੇ ਆਪਣਾ ਉਤਾਰਾ ਕੀਤਾ ਹੈ
ਪਿੰਡ ਖੁਹਾਲੀ ਡੇਰਾ ਕੀਆ
ਅੰਮ੍ਰਿਤਸਰ ਤੋਂ ਅੱਗੇ ਇੱਕ ਪਿੰਡ ਹੈ ਖੁਹਾਲੀ ਇਸ ਖੁਹਾਲੀ ਪਿੰਡ ਦੇ ਨਜ਼ਦੀਕ ਪਹੁੰਚ ਕੇ ਇਸਨੇ ਆਪਣਾ ਡੇਰਾ ਕੀਤਾ ਹੈ
ਫਿਰ ਅੱਗੇ ਬਣੀਏ ਕੀ ਥੀਆ
ਅੱਗੇ ਲਾਹੌਰ ਦੀ ਹੱਦ ਸੀ ਲਾਹੌਰ ਦੀ ਹੱਦ ਦੇ ਨਾਲ ਸੀ ਪਿੰਡ ਬਣੀਏ ਕੀ, ਇਹ ਪਿੰਡ ਬਣੀਏ ਕੀ ਦੇ ਕੋਲ ਪਹੁੰਚਿਆ ਹੈ।
ਤਬ ਬੰਦਾ ਮਨ ਮੈਂ ਗਰਬਾਇਆ,
ਤੇ ਹੁਣ ਬੰਦਾ ਸਿੰਘ ਬਹਾਦਰ ਮਨ ਦੇ ਵਿਚ ਬੜਾ ਹੰਕਾਰਿਆ ਗਿਆ, ਬੜਾ ਮਨ ਦੇ ਵਿਚ ਇਸਨੇ ਹੰਕਾਰ ਧਾਰਨ ਕੀਤਾ।
ਭਲਾ ਭਯੋ ਗੈਲੋਂ ਖਾਲਸਾ ਲਿਆ,
ਕਹਿਣ ਲਗਾ ਭਲਾ ਹੋਇਆ, ਚੰਗਾ ਹੋ ਗਿਆ ਮੇਰੇ ਗਲੋਂ ਖਾਲਸਾ ਲੈ ਗਿਆ। ਇਹਨੇ ਇਹ ਨਹੀਂ ਵਿਚਾਰ ਕੀਤੀ ਕਿ ਸਾਰੀਆਂ ਬਰਕਤਾਂ ਸਾਰੀਆਂ ਸ਼ਕਤੀਆਂ ਗੁਰੂ ਖਾਲਸੇ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ ਹਨ, ਜਿਹੜੇ ਖਾਲਸੇ ਦੇ ਕਰਕੇ ਮੇਰਾ ਸਾਰਾ ਪ੍ਰਤਾਪ ਸੀ, ਜਿਹੜੇ ਖਾਲਸੇ ਦੇ ਕਰਕੇ ਮੈਂ ਜਿੱਤਾਂ ਪ੍ਰਾਪਤ ਕੀਤੀਆਂ। ਅੱਜ ਉਸ ਖਾਲਸੇ ਦੇ ਪ੍ਰਤੀ ਇਸ ਤਰ੍ਹਾਂ ਦੀ ਸੋਚ ਰੱਖ ਕੇ ਕਹਿਣ ਲੱਗਾ, ਚੰਗਾ ਹੋਇਆ ਕਿ ਖਾਲਸਾ ਮੇਰੇ ਗਲੋਂ ਲੈ ਗਿਆ, ਮੇਰੇ ਕੋਲੋਂ ਦੂਰ ਹੋ ਗਿਆ।
ਵੈ ਕਬ ਤਖਤ ਹੈ ਹਮ ਚੜਨ ਦੇਤੇ,
ਜੇ ਖਾਲਸਾ ਮੇਰੇ ਨਾਲ ਰਹਿੰਦਾ, ਖਾਲਸੇ ਦੇ ਨਾਲ ਮੇਰਾ ਸੰਗ ਬਣਿਆ ਰਹਿੰਦਾ, ਤੇ ਜਿਵੇਂ ਅੱਜ ਮੈਂ ਲਾਹੌਰ ਦਾ ਇਲਾਕਾ ਮੱਲਣ ਦੇ ਲਈ, ਲਾਹੌਰ ਦੇ ਤਖਤ ਤੇ ਬੈਠ ਕੇ ਬਾਦਸ਼ਾਹ ਬਣਨ ਦੇ ਲਈ ਚੜ੍ਹਾਈ ਕਰਕੇ ਆਇਆ, ਤੇ ਇਹ ਖਾਲਸੇ ਨੇ ਮੈਨੂੰ ਕਦੋਂ ਤਖਤ ਤੇ ਬੈਠਣ ਦੇਣਾ ਸੀ?
ਜੰਗ ਕਰਤ ਹਮ ਤਖਤ ਬੈਠੇ,
ਜਦੋਂ ਮੈਂ ਤਖਤ ਤੇ ਬੈਠਣ ਦੀ ਗੱਲ ਕਰਦਾ ਤੇ ਇਹਨਾਂ ਨੇ ਮੇਰੇ ਨਾਲ ਜੰਗ ਕਰਨਾ ਸ਼ੁਰੂ ਕਰ ਦੇਣਾ ਸੀ।
ਸਿੰਘ ਕਹਿ ਦੇਖੋ ਬੰਦੇ ਤਾਣ, ਓ ਖਾਲਸੇ ਬਿਨ ਪਛਮਾਨ।
ਹੁਣ ਇਹਨੇ ਮਨ ਦੇ ਵਿਚ ਇਹ ਨਹੀਂ ਵਿਚਾਰਿਆ ਕਿ ਜਿਹੜੀ ਗੱਲ ਤੂੰ ਗਿਣਤੀਆਂ ਮਨ ਦੇ ਵਿਚ ਗਿਣ ਰਿਹਾ ਕਿ ਖਾਲਸੇ ਨੇ ਮੈਨੂੰ ਤਖਤ ਤੇ ਬੈਠਣ ਨਹੀਂ ਸੀ ਦੇਣਾ, ਇਹ ਭੁੱਲ ਗਿਆ ਕਿ ਅੱਜ ਖਾਲਸੇ ਤੋਂ ਬਿਨਾਂ ਤਾਂ ਮੈਨੂੰ ਤਖਤ ਦੇ ਨੇੜੇ ਕਿਸੇ ਨੇ ਲੱਗਣ ਹੀ ਨਹੀਂ ਦੇਣਾ, ਖਾਲਸੇ ਤੋਂ ਬਿਨਾਂ ਮੈਂ ਜਿੱਤ ਪ੍ਰਾਪਤ ਕਿਵੇਂ ਕਰਾਂਗਾ, ਇਹ ਮਨ ਦੇ ਵਿਚ ਉਹ ਭੁੱਲੀ ਬੈਠਾ। ਤੇ ਹੁਣ ਇੱਧਰ ਗੁਰੂ ਕੇ ਖਾਲਸੇ ਨੇ ਕਿਹਾ, ਆਪਸ ਦੇ ਵਿਚ ਵਿਚਾਰ ਕੀਤੇ ਕਿ ਅੱਜ ਬੰਦੇ ਦੇ ਤਾਣ ਦਾ ਪਤਾ ਲੱਗ ਜਾਵੇਗਾ, ਜਿਹੜਾ ਆਪਣੀਆਂ ਸ਼ਕਤੀਆਂ ਦੇ ਆਪਣੀਆਂ ਹੋਰ ਜਿਹੜੀਆਂ ਤਾਕਤਾਂ ਦਾ ਮਾਣ ਕਰਦਾ ਗੁਮਾਨ ਕਰਦਾ, ਅੱਜ ਉਹ ਇਹਦੇ ਤਾਣ ਦਾ ਇਹਦੇ ਤਾਕਤ ਦਾ ਪਤਾ ਲੱਗ ਜਾਵੇਗਾ, ਅੱਜ ਖਾਲਸੇ ਤੋਂ ਬਿਨਾਂ ਪਛੇਮਾਨ ਇਹ ਪਰੇਸ਼ਾਨ ਹੋਵੇਗਾ, ਖਾਲਸੇ ਤੋਂ ਬਿਨਾਂ ਇਹ ਜਿੱਤ ਪ੍ਰਾਪਤ ਨਹੀਂ ਕਰ ਸਕੇਗਾ।
ਜੋ ਖਾਲਸੇ ਮੈਂ ਬਦ ਕਲਾ ਤੁਰਕਨ ਤੇ ਸੋ ਆਵਗ ਚੱਲਾ,
ਜਿਹੜੇ ਖਾਲਸੇ ਦੇ ਵਿਚ ਵੱਡੀ ਕਲਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਜਿਸ ਖਾਲਸੇ ਦੇ ਵਿਚ ਗੁਰੂ ਤੇ ਗੁਰੂ ਕੇ ਖਾਲਸੇ ਦੇ ਵਿਚ ਆਪ ਸਾਰੇ ਇੱਕ ਮਿਕ ਹਨ, ਇਸੇ ਤਰ੍ਹਾਂ ਗੁਰੂ ਕੇ ਖਾਲਸੇ ਤੋਂ ਬਿਨਾਂ ਜਿਹੜੀ ਵੱਡੀ ਕਲਾ ਗੁਰੂ ਕੇ ਖਾਲਸੇ ਦੇ ਵਿਚ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਉਹ ਕਲਾ ਤੋਂ ਬਿਨਾਂ ਤੁਰਕ ਇਹਨੂੰ ਨੇੜੇ ਨਹੀਂ ਆਉਣ ਦੇਣਗੇ, ਤੁਰਕਾਂ ਤੋਂ ਹਾਰ ਖਾ ਕੇ ਵਾਪਸ ਮੁੜੇਗਾ।
ਜੋ ਹਮ ਗੁਰ ਪਾਤਸ਼ਾਹੀ ਦੇਣੀ, ਜਾਗ ਬੰਦਾ ਕੀ ਗੁਲ ਹੋਗ ਪੈਣੀ।
ਇਹ ਜਿਹੜਾ ਬੰਦਾ ਮਨ ਦੇ ਵਿਚ ਗਿਣਤੀਆਂ ਗਿਣਦਾ ਕਿ ਮੈਂ ਲਾਹੌਰ ਦਾ ਤਖਤ ਮੱਲ ਕੇ ਬਾਦਸ਼ਾਹ ਬਣ ਜਾਵਾਂਗਾ, ਖਾਲਸੇ ਨੂੰ ਬਾਦਸ਼ਾਹ ਨਹੀਂ ਬਣਨ ਦੇਵਾਂਗਾ, ਜੋ ਪਾਤਸ਼ਾਹੀ ਗੁਰੂ ਨੇ ਆਪਣੇ ਗੁਰੂ ਕੇ ਖਾਲਸੇ ਨੂੰ ਦੇਣੀ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ, ਗੁਰੂ ਪਾਤਸ਼ਾਹ ਆਪਣੇ ਖਾਲਸੇ ਨੂੰ ਪਾਤਸ਼ਾਹੀ ਜ਼ਰੂਰ ਬਖਸ਼ਣਗੇ। ਤੇ ਜਿਹੜੇ ਬੰਦੇ ਦੇ ਮਨ ਦੀ ਵਿਚਾਰ ਹੈ, ਬੰਦੇ ਦੇ ਮਨ ਦੀਆਂ ਜਿਹੜੀਆਂ ਗੱਲਾਂ ਠੁੱਸ ਹੋ ਜਾਣਗੀਆਂ, ਸਾਰੀਆਂ ਖਤਮ ਹੋ ਜਾਣਗੀਆਂ।
ਦੋਹੇਰਾ ਤੁਰਕਨ ਵੀ ਖਬਰੋ ਬਈ, ਸਿੰਘ ਬੰਦੀਓ ਹੋ ਗਏ ਦੂਰ।
ਤੇ ਇੱਧਰ ਜਿਹੜੇ ਤੁਰਕ ਸਨ, ਇਹਨਾਂ ਤੁਰਕਾਂ ਨੂੰ ਵੀ ਸਾਰੀ ਖਬਰ ਪਹੁੰਚੀ ਕਿ ਜਿਹੜੇ ਸਿੰਘ ਸਨ ਗੁਰੂ ਕਾ ਖਾਲਸਾ ਸੀ, ਉਹ ਸਿੰਘ ਬੰਦਾ ਸਿੰਘ ਬਹਾਦਰ ਦੇ ਨਾਲੋਂ ਦੂਰ ਹੋ ਗਏ ਹਨ। ਬੰਦਾ ਸਿੰਘ ਬਹਾਦਰ ਦਾ ਸਿੰਘਾਂ ਨੇ ਸਾਥ ਛੱਡ ਦਿੱਤਾ, ਹੁਣ ਬੰਦਾ ਸਿੰਘ ਬਹਾਦਰ ਕੱਲਾ ਹੀ ਰਹਿ ਗਿਆ, ਇਹ ਸਾਰੀ ਖਬਰ ਤੁਰਕਾਂ ਦੇ ਕੋਲ ਪਹੁੰਚੀ ਹੈ।
ਕਰਾਮਾਤ ਬੰਦਿਓ ਗਏ ਭਯੋ ਮਾਤਾ ਬਚਨ ਜ਼ਰੂਰ।
ਇਹਨਾਂ ਨੇ ਇਹ ਵੀ ਜਾਣ ਲਿਆ ਕਿ ਜੋ ਬਚਨ ਮਾਤਾ ਜੀ ਨੇ ਕੀਤਾ ਉਹ ਬਚਨ ਵੀ ਮਾਤਾ ਜੀ ਦਾ ਜ਼ਰੂਰ ਪੂਰਾ ਹੋਵੇਗਾ, ਬਚਨ ਕਦੀ ਖਾਲੀ ਨਹੀਂ ਜਾਵੇਗਾ, ਕਿ ਜਿਹੜਾ ਕਰਾਮਾਤ ਜਿਹੜੀਆਂ ਸ਼ਕਤੀਆਂ ਹਨ ਉਹ ਬੰਦੇ ਦੇ ਕੋਲੋਂ ਚਲੀਆਂ ਜਾਣ, ਉਹ ਬਚਨ ਵੀ ਮਾਤਾ ਜੀ ਦਾ ਜ਼ਰੂਰ ਪੂਰਾ ਹੋ ਗਿਆ ਹੋਵੇਗਾ, ਬੰਦਾ ਕਰਾ ਮਾਤਾ ਤੋਂ ਵੀ ਸੱਖਣਾ ਹੋ ਗਿਆ ਹੋਵੇਗਾ।
ਜੋ ਪਏ ਤੁਰਕਨ ਕਾ ਘਰ ਪਈ ਵਧਾਏ,
ਤੁਰਕਾਂ ਦੇ ਘਰ ਦੇ ਵਿੱਚ ਵਧਾਈਆਂ ਵੱਜ ਗਈਆਂ, ਖੁਸ਼ੀਆਂ ਆ ਗਈਆਂ, ਜਿਹੜੇ ਬੰਦੇ ਦੇ ਬੰਦਾ ਸਿੰਘ ਬਹਾਦਰ ਦੇ ਨਾਂ ਤੋਂ ਡਰਦੇ ਸਨ, ਜਿਹੜੇ ਸਾਹਮਣੇ ਅੜ ਕੇ ਜੰਗ ਨਹੀਂ ਸਨ ਕਰਦੇ, ਅੱਜ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ, ਕਿਉਂਕਿ ਤੁਰਕ ਵੀ ਜਿਹੜੇ ਸਨ ਉਹ ਗੁਰੂ ਖਾਲਸੇ ਦੀ ਤਾਕਤ ਤੋਂ ਭਲੀ ਭਾਂਤ ਜਾਣਦੇ ਸਨ ਕਿ ਜਿਹੜੀਆਂ ਸਾਰੀਆਂ ਬਰਕਤਾਂ ਹਨ, ਜਿਹੜੀਆਂ ਸਾਰੀਆਂ ਸ਼ਕਤੀਆਂ ਹਨ, ਸਾਰੀਆਂ ਸ਼ਕਤੀਆਂ ਦਾ ਮਾਲਕ ਗੁਰੂ ਕਾ ਖਾਲਸਾ ਹੈ। ਹੁਣ ਇਹਨਾਂ ਨੇ ਜਾਣ ਲਿਆ ਕਿ ਗੁਰੂ ਕਾ ਖਾਲਸਾ ਜਦੋਂ ਬੰਦੇ ਬਹਾਦਰ ਦੇ ਨਾਲੋਂ ਅਲੱਗ ਹੋ ਗਿਆ, ਹੁਣ ਬੰਦੇ ਬਹਾਦਰ ਦੇ ਕੋਲੋਂ ਸ਼ਕਤੀਆਂ ਵੀ ਚਲੀਆਂ ਗਈਆਂ, ਉਹ ਤਾਕਤ ਵੀ ਚਲੇ ਗਏ, ਤੇ ਇਧਰ ਘਰ ਦੇ ਵਿੱਚ ਵਧਾਈਆਂ ਵਜੀਆਂ, ਖੁਸ਼ੀਆਂ ਦਾ ਮਾਹੌਲ ਬਣਿਆ ਹੈ।
ਭੇਜੇ ਵਕੀਲ ਸਿੰਘਨ ਕੇ ਪਾਏ,
ਹੁਣ ਇਹਨਾਂ ਨੇ ਜਿਹੜੇ ਆਪਣਾ ਕੋਈ ਵਕੀਲ ਸੀ ਕੁਛ ਸਿਆਣੇ ਮਨੁੱਖ ਉਹ ਸਿੰਘਾਂ ਦੇ ਪਾਸ ਭੇਜਣਾ ਕੀਤੇ ਹਨ।
ਹਮ ਤੁਮ ਹੈ ਗੁਰੂ ਨਾਨਕ ਸਿੱਖ, ਜਿਮ ਹੈ ਤੁਮਰੋ ਵੱਡ ਗਏ ਲਿਖ।
ਇਹ ਹੁਣ ਕਹਿਣ ਲੱਗੇ ਵਕੀਲਾਂ ਨੂੰ, ਇਹਨਾਂ ਨੇ ਕਹਿ ਕੇ ਸਮਝਾ ਕੇ ਭੇਜਿਆ ਕਿ ਤੁਸੀਂ ਜਾ ਕੇ ਕਹੋ ਕਿ ਅਸੀਂ ਤੇ ਤੁਸੀਂ ਸਾਰੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਿੱਖ ਹਾਂ, ਜਿਸ ਤਰ੍ਹਾਂ ਤੁਹਾਡੇ ਗੁਰੂ ਗੁਰੂ ਨਾਨਕ ਦੇਵ ਜੀ ਹਨ ਤੁਸੀਂ ਸਾਰੇ ਉਹਨਾਂ ਦੇ ਸਿੱਖ ਹੋ, ਅਸੀਂ ਵੀ ਸਾਰੇ ਉਹਨਾਂ ਦੇ ਸਿੱਖ ਹਾਂ ਜਿਵੇਂ ਤੁਹਾਡੇ ਵੱਡੇ ਲਿਖ ਕੇ ਗਏ ਹਨ।
ਬਾਬੇ ਉਹ ਬਾਬਰ ਕੇ ਦੋ ਆਪ ਕੀਏ ਪਰਮੇਸ਼ਰ ਸੋ,
ਬਾਬਰ ਕੇ ਔਰ ਬਾਬਰ ਕੇ ਜਿਵੇਂ ਜਿਵੇਂ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਕੁਲ ਅਤੇ ਗੁਰੂ ਕੇ ਪਿਆਰੇ ਅਤੇ ਉਹ ਬਾਬਰ ਦੇ ਅੱਗੇ ਕੁਲ ਦੇ ਵਿੱਚੋਂ ਚੱਲਦੇ ਜਾਣਗੇ, ਇਸੇ ਤਰ੍ਹਾਂ ਆਪਸ ਦੇ ਵਿੱਚ ਮਿਲਾਪ ਰੱਖਦੇ ਆ ਆਪ ਕੀਏ ਪਰਮੇਸ਼ਰ ਸੋ। ਇਹ ਬਾਬਰ ਕੇ ਤੇ ਬਾਬਰ ਕੇ ਦੋਨੋਂ ਜਿਹੜੇ ਹਨ ਪਰਮੇਸ਼ਰ ਨੇ ਆਪ ਬਣਾਏ ਹਨ।
ਬੰਦੋ ਪੂਜਕ ਪੱਥਰ ਨਵਾਰੋ,
ਲੱਗੇ ਬੰਦਾ ਜਿਹੜਾ ਇਹ ਪੱਥਰ ਪੂਜਕ ਹੈ, ਪੱਥਰਾਂ ਦੀ ਪੂਜਾ ਕਰਦਾ ਹੈ।
ਹਮ ਤੁਮ ਪੱਥਰ ਨੂੰ ਤੋੜਨ ਆਰੋ,
ਤੇ ਤੁਸੀਂ ਸਾਰੇ ਜਿਹੜੇ ਹਾਂ ਪੱਥਰਾਂ ਨੂੰ ਤੋੜਨ ਵਾਲੇ ਹਾਂ, ਕਿਉਂਕਿ ਜਿਹੜੇ ਮੁਸਲਮਾਨ ਹਨ ਉਹ ਵੀ ਪੱਥਰ ਦੀ ਪੂਜਾ ਨਹੀਂ ਕਰਦੇ ਤੇ ਗੁਰੂ ਕੇ ਸਿੱਖ ਵੀ ਪੱਥਰ ਦੀ ਪੂਜਾ ਨਹੀਂ ਕਰਦੇ। ਕਹਿਣ ਲੱਗੇ ਬੰਦਾ ਸਿੰਘ ਬਹਾਦਰ ਇਹ ਪਹਾੜੀਆ ਪੱਥਰਾਂ ਦੀ ਪੂਜਾ ਕਰਨ ਵਾਲਾ ਹੈ, ਅਸੀਂ ਤੇ ਤੁਸੀਂ ਜਿਹੜੇ ਪੱਥਰ ਦੀ ਪੂਜਾ ਨਹੀਂ ਕਰਦੇ, ਪੱਥਰਾਂ ਨੂੰ ਤੋੜਨ ਵਾਲੇ ਹਾਂ।
ਯਥਾ ਸ਼੍ਰੀ ਮੁਕਵਾਕ ਮਨਮ ਕੁਸ਼ਤਨਮ ਕੋਈਆ ਬੁੱਤ ਪ੍ਰਸਤ, ਕਿ ਉਹ ਬੁੱਤ ਪ੍ਰਸਤੰਦ ਮਨ ਬੁੱਤ ਸ਼ਿਕਸਤ।
ਇਹ ਜਿਹੜੇ ਇਹਨਾਂ ਨੇ ਲਿਖ ਕੇ ਭੇਜਣਾ ਕੀਤਾ ਕਿ ਬੰਦਾ ਸਿੰਘ ਬਹਾਦਰ ਇਹ ਪੱਥਰਾਂ ਦੀ ਪੂਜਾ ਕਰਨ ਵਾਲਾ ਪੱਥਰ ਪੂਜਕ ਹੈ, ਤੇ ਅਸੀਂ ਜਿਹੜੇ ਹਾਂ ਉਹ ਪੱਥਰਾਂ ਨੂੰ ਤੋੜਨ ਵਾਲੇ ਹਾਂ, ਅਸੀਂ ਪੱਥਰਾਂ ਦੀ ਪੂਜਾ ਨਹੀਂ ਕਰਦੇ।
ਜੋ ਪਈ ਸਿੰਘਨ ਪੈਸੇ ਟਕੇ ਲਿਆਏ,
ਤੇ ਸਿੰਘਾਂ ਨੂੰ ਦੇਣ ਦੇ ਵਾਸਤੇ ਇਹਨਾਂ ਨੇ ਸ਼ਾਹੀ ਖਜ਼ਾਨੇ ਦੇ ਵਿੱਚੋਂ ਮਾਇਆ ਵੀ ਸਿੰਘਾਂ ਦੇ ਲਈ ਭੇਜੀ ਹੈ।
ਤੇ ਲੈ ਸਿੰਘਨ ਔਰ ਠਹਿਰਾਏ,
ਆ ਕੇ ਸਿੰਘਾਂ ਨੂੰ ਜਿਹੜੀ ਉਹ ਇਹਨਾਂ ਦੇ ਭੇਜੇ ਹੋਏ ਵਕੀਲ ਸਨ, ਉਹ ਜਿਹੜੇ ਸ਼ਾਹੀ ਖਜ਼ਾਨੇ ਦੇ ਵਿੱਚੋਂ ਇਹਨਾਂ ਨੇ ਧਨ ਮਾਇਆ ਆਦਿਕ ਭੇਜਿਆ ਸੀ, ਉਹ ਆ ਕੇ ਇਹਨਾਂ ਨੇ ਸਿੰਘਾਂ ਨੂੰ ਦਿੱਤਾ, ਤੇ ਸਿੰਘਾਂ ਨੇ ਸਾਰੀ ਮਾਇਆ ਇਹਨਾਂ ਦੇ ਕੋਲੋਂ ਲੈਣਾ ਕੀਤੀ ਹੈ, ਤੇ ਅੱਗੇ ਹੋਰ ਲੈਣ ਦਾ ਇਹਨਾਂ ਦੇ ਕੋਲੋਂ ਇਕਰਾਰ ਕਰਵਾਇਆ।
ਅਸਲਮ ਖਾਂ ਤੇ ਲਾਹੌਰ ਨਵਾਬ,
ਤੇ ਅਸਲਮ ਖਾਂ ਜਿਹੜਾ ਲਾਹੌਰ ਦਾ ਸੂਬਾ ਸੀ, ਜਿਹੜਾ ਲਾਹੌਰ ਦਾ ਨਵਾਬ ਸੀ,
ਕਾਨ ਸਿੰਘ ਕੇ ਭਏ ਥੇ ਤਾਬ।
ਇਧਰ ਭਾਈ ਕਾਨ ਸਿੰਘ ਇਹ ਅਸਲਮ ਖਾਂ ਜਿਹੜਾ ਸੀ ਕਾਨ ਸਿੰਘ ਦੇ ਤਾਬਿਆਦਾਰ ਸੀ, ਇਹਨੇ ਹੁਣ ਸਿੰਘਾਂ ਦੇ ਨਾਲ ਦੋਸਤੀ ਵਾਲਾ ਰਿਸ਼ਤਾ ਕਾਇਮ ਕੀਤਾ, ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਆ, ਇਹਨੇ ਜਾਣ ਲਿਆ ਕਿ ਜੇ ਹੁਣ ਬੰਦਾ ਸਿੰਘ ਬਹਾਦਰ ਤੇ ਫਤਿਹ ਪਾਉਣੀ ਹੈ, ਜੇ ਉਹਨੂੰ ਕਾਬੂ ਕਰਨਾ ਤੇ ਸਿੰਘਾਂ ਦੇ ਨਾਲ ਦੋਸਤੀ ਪਾਉਣੀ ਪਵੇਗੀ। ਇਹ ਕਾਂ ਭਾਈ ਕਾਨ ਸਿੰਘ ਤਾਬਿਆ ਉਹਨਾਂ ਦੀ ਤਾਬਿਆ ਤੇ ਹੋਇਆ ਹੈ, ਤਾਬਿਆਦਾਰ ਹੋਇਆ ਹੈ।
ਦੋਹੇਰਾ ਕਾਨ ਸਿੰਘ ਉਹ ਬਚਨ ਸਿੰਘ ਬਾਬੇ ਤੇਹਨ ਪੁਚੰਗ,
ਤੇ ਕਾਨ ਸਿੰਘ ਅਤੇ ਬਚਨ ਸਿੰਘ ਇਹ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦੀ ਤ੍ਰਿਹਣ ਕੁੱਲ ਦੇ ਵਿੱਚੋਂ ਸਾਹਿਬਜ਼ਾਦੇ ਬਾਬੇ ਹੋਏ ਹਨ।
ਦਇਆ ਰਾਮ ਮੱਲੋ ਤੋ ਜੋ ਲੜਿਓ ਭੰਗਾਣੀ ਜੰਗ।
ਇੱਕ ਦਇਆ ਰਾਮ ਪਹਿਲਵਾਨ ਹੋਇਆ। ਇਹ ਦਇਆ ਰਾਮ ਪਹਿਲਵਾਨ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਭੰਗਾਣੀ ਦਾ ਯੁੱਧ ਲੜਿਆ ਤੇ ਭੰਗਾਣੀ ਦੇ ਯੁੱਧ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਸੀ ਤੇ ਬੜੀ ਤਾਕਤ ਦੇ ਨਾਲ ਇਹਨੇ ਜੰਗ ਦੇ ਵਿੱਚ ਆਪਣੇ ਜੌਹਰ ਵਿਖਾਏ ਸਨ। ਜੰਗ ਦੇ ਵਿੱਚ ਬੜੀ ਤਾਕਤ ਦੇ ਨਾਲ ਲੜਿਆ ਸੀ। ਇਹ ਜਿਹੜਾ ਦਇਆ ਰਾਮ ਜਿਹੜਾ ਮੱਲ ਸੀ ਪਹਿਲਵਾਨ ਭੰਗਾਣੀ ਦੇ ਜੰਗ ਦੇ ਵਿੱਚ ਜਿਹਨੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਸਾਥ ਦਿੱਤਾ ਸੀ।
ਜੋ ਪਈ ਮੀਰ ਸੁੱਤ ਕਾਨ ਸਿੰਘ ਕੋ ਜੋ ਸਾਥ ਬੰਦਈਨ ਕੁਲਿਓ ਥੋ।
ਹੁਣ ਇਹ ਦਇਆ ਰਾਮ ਮੱਲ ਪਹਿਲਵਾਨ ਇਹਨੇ ਵੀ ਜਦੋਂ ਬੰਦਈਆਂ ਦਾ ਰਵੱਈਆ ਵੇਖਿਆ ਇਹ ਵੀ ਛੱਡ ਕੇ ਗੁਰੂ ਕੇ ਖਾਲਸੇ ਦੇ ਨਾਲ ਆ ਗਿਆ। ਤੇ ਇੱਧਰ ਮੀਰ ਸਿੰਘ ਜਿਹੜਾ ਸੀ ਕਾਨ ਸਿੰਘ ਦਾ ਪੁੱਤਰ ਸੀ ਜਿਹੜਾ ਇਹ ਸਾਥ ਬੰਦਈਆਂ ਨੂੰ ਘੁਲਿਓ ਥੋ ਇਹ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇਹ ਬੰਦਈਆਂ ਦੇ ਨਾਲ ਇਹ ਭੇਜਿਆ ਸੀ।
ਹਜੂਰ ਸਤਿਗੁਰ ਕੇ ਵੈਰੈ ਤੋ ਥੇ।
ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਹਜੂਰੀ ਦੇ ਵਿੱਚ ਹਰ ਵਕਤ ਰਹਿੰਦਾ ਸੀ ਤੇ ਰਹਿਤ ਬੈਤ ਦੇ ਵਿੱਚ ਪੂਰਾ ਪਰਪੱਕ ਸੀ। ਇਹ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਚੱਲ ਕੇ ਆਇਆ ਸੀ।
ਖੰਡੇ ਪਾਉਲ ਨਿਜ ਹਜੂਰਾਂ ਦੇ।
ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀ ਇਹਨੂੰ ਖੰਡੇ ਦੀ ਪੌਲ ਸਿਖਾਈ ਸੀ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਖੰਡੇ ਦੀ ਪੌਲ ਇਸ ਨੇ ਪ੍ਰਾਪਤ ਕੀਤੀ ਹੋਈ ਸੀ।
ਬਸਤਰ ਰੱਖ ਚੱਕਰ ਸਿਰ ਧਾਰੈ।
ਤੇ ਨੀਲ ਬਸਤਰ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਦਿੱਤੇ ਸਨ ਸਰੀਰ ਤੇ ਧਾਰਨ ਕਰਨ ਵਾਸਤੇ ਉਹ ਸਤਿਗੁਰੂ ਜੀ ਦੇ ਬਖਸ਼ੇ ਹੋਏ ਬਸਤਰ ਨੀਲ ਬਸਤਰ ਸਰੀਰ ਤੇ ਪਹਿਨੇ ਹੋਏ ਸਨ ਤੇ ਸੋਹਣਾ ਸਰੀਸ ਤੇ ਦੁਮਾਲਾ ਸਜਾ ਕੇ ਉਹਦੇ ਵਿੱਚ ਚੱਕਰ ਆਦਿਕ ਲਗਾਏ ਹੋਏ ਸਨ।
ਮੀਣੇ ਮਸੰਦੀਏ ਤਜੈ ਬੇਟੀ ਜੋ ਮਾਰੈ।
ਜਿਹੜੇ ਮੀਨੇ ਸਨ ਜਿਹੜੇ ਮਸੰਦ ਸਨ ਤੇ ਜਿਹੜੇ ਕੁੜੀ ਮਾਰ ਸਨ ਇਹਨਾਂ ਦਾ ਜਿਹੜਾ ਸੰਗ ਸੀ ਉਹ ਇਹਨਾਂ ਨੇ ਕਦੀ ਨਹੀਂ ਸੀ ਕੀਤਾ। ਇਹਨਾਂ ਦੇ ਨਾਲ ਕਦੀ ਵਰਤਦੇ ਨਹੀਂ ਸਨ। ਕਹਿਣ ਤੋਂ ਭਾਵ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਦਿੱਤੀ ਹੋਈ ਰਹਿਤ ਬੈਤ ਦੇ ਵਿੱਚ ਪੂਰੇ ਸਨ ਦੱਸੀ ਹੋਈ ਮਰਿਆਦਾ ਦੇ ਵਿੱਚ ਵਿਚਰਦੇ ਸਨ।
ਰਮਈਏ ਕੈ ਵਰਤੈ ਨਾ ਸੰਗ।
ਜਿਹੜੇ ਰਾਮ ਰਈਏ ਵਾਲੇ ਬਿਰਤੀ ਵਾਲੇ ਸਨ ਉਹਨਾਂ ਦੇ ਨਾਲ ਵੀ ਕਦੀ ਵਰਤਦੇ ਨਹੀਂ ਸਨ ਉਹਨਾਂ ਦਾ ਸੰਗ ਨਹੀਂ ਸਨ ਕਰਦੇ।
ਮਾਰ ਬੰਦਈਨ ਵੈ ਕਰੈ ਤੰਗ।
ਹੁਣ ਇਹ ਵੀ ਗੁਰੂ ਕੇ ਖਾਲਸੇ ਦੇ ਨਾਲ ਰਲੇ ਤੇ ਮਾਰ ਬੰਦਈਨ ਵੈ ਕਰੈ ਤੰਗ ਜਿਹੜੇ ਬੰਦਈ ਸਨ ਉਹਨਾਂ ਦੇ ਨਾਲ ਇਹ ਵੀ ਜੰਗ ਕਰਦੇ। ਉਹਨਾਂ ਨੂੰ ਵੀ ਇਹ ਹਰ ਪ੍ਰਕਾਰ ਦੇ ਨਾਲ ਕਿਸੇ ਤਰ੍ਹਾਂ ਵੀ ਕੋਈ ਮੌਕਾ ਨਹੀਂ ਸਨ ਜਾਣ ਦਿੰਦੇ ਤੰਗ ਕਰਕੇ ਰੱਖਦੇ ਸਨ।
ਔਰ ਰਹਿਤ ਜੋ ਸਤਿਗੁਰ ਕੇ
ਤੇ ਜੋ ਸਤਿਗੁਰ ਪਾਤਸ਼ਾਹ ਜੀ ਨੇ ਰਹਿਤ ਮਰਿਆਦਾ ਇਹਨਾਂ ਨੂੰ ਦ੍ਰਿੜ ਕਰਵਾਈ ਭਾਈ ਕਾਨ ਸਿੰਘ ਜੀ ਆਦਿਕ ਹੋਰ ਨਾਲ ਦੇ ਸਿੰਘਾਂ ਨੂੰ ਉਹ ਰਹਿਤ ਬੈਤ ਦੇ ਵਿੱਚ ਪੂਰੀ ਤਰ੍ਹਾਂ ਪਰਪੱਕ ਹੋ ਕੇ ਵਿਚਰਦੇ ਹਨ।
ਉਸੀ ਰਹਿਤ ਤੋਂ ਰਹਿਤਾ
ਉਸੀ ਰਹਿਤ ਦੇ ਵਿੱਚ ਪੂਰੇ ਰਹਿੰਦੇ ਹਨ। ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ ਇਹ ਬਚਨ ਨੂੰ ਪਾਲਦੇ ਹਨ ਤੇ ਗੁਰੂ ਕੀ ਰਹਿਤ ਬੈਤ ਦੇ ਵਿੱਚ ਪਰਪੱਕ ਰਹਿੰਦੇ ਹਨ।
ਪ੍ਰਥਮ ਬੰਦੇ ਤੇ ਲੜ ਭਏ ਨਿਆਰੇ ਪੰਜ ਸਹਿ ਸਿੰਘ ਉਸ ਗਏ ਉਥੋਂ ਨਾਲੇ।
ਹੁਣ ਜਦੋਂ ਭਾਈ ਕਾਨ ਸਿੰਘ ਜੀ ਇਹਨਾਂ ਨੇ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡਿਆ ਜਦੋਂ ਆਪਸੀ ਵਿਚਾਰ ਨਾ ਮਿਲੇ ਬੰਦਾ ਸਿੰਘ ਬਹਾਦਰ ਦੇ ਵਿਚਾਰ ਬਦਲ ਗਏ ਤੇ ਉਹ ਜੀਵਨ ਦੇ ਵਿੱਚ ਜਿਹੜੇ ਬਚਨਾਂ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਰੋਕਿਆ ਸੀ ਗੱਲਾਂ ਤੋਂ ਜਿਹੜੇ ਬਚਨ ਕਹੇ ਸਨ ਕਮਾਉਣ ਵਾਸਤੇ ਉਹ ਸਾਰੇ ਕਰਮ ਜਦੋਂ ਇਹਨੇ ਸ਼ੁਰੂ ਕਰ ਦਿੱਤੇ ਕਰਨੇ ਤੇ ਸਭ ਤੋਂ ਪਹਿਲਾਂ ਬਾਬਾ ਕਾਨ ਸਿੰਘ ਜੀ ਇਹ ਨਾਲ ਆਪਣੇ ਸਿੰਘਾਂ ਨੂੰ ਲੈ ਕੇ ਲੜਾਈ ਕਰਕੇ ਇਹਦਾ ਸਾਥ ਛੱਡ ਕੇ ਆਏ। ਪੰਜ ਸੌ ਸਿੰਘ ਉਸ ਗਏ ਉਥੋਂ ਨਾਰੇ ਤੇ ਨਾਲ ਹੀ ਇਹਨਾਂ ਦੇ 500 ਸਿੰਘ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਕੇ ਨਾਲ ਆਏ ਹਨ।
ਹੁਣ ਤੁਰਕਨ ਤੋਂ ਲਈ ਬਣਾਏ
ਤੇ ਹੁਣ ਜਦੋਂ ਇਹ ਛੱਡ ਕੇ ਆਏ ਤੇ ਤੁਰਕਾਂ ਨੇ ਇਹਨਾਂ ਦੇ ਨਾਲ ਆ ਕੇ ਦੋਸਤੀ ਪਾ ਲਈ ਕਿ ਹੁਣ ਕਾਹਨ ਸਿੰਘ ਜੀ ਆਪਣੇ 500 ਸਿੰਘਾਂ ਨੂੰ ਨਾਲ ਲੈ ਕੇ ਬੰਦਾ ਸਿੰਘ ਬਹਾਦਰ ਦਾ ਇਹਨਾਂ ਨੇ ਸਾਥ ਛੱਡ ਦਿੱਤਾ ਹੈ ਤੇ ਜੇ ਬੰਦਾ ਸਿੰਘ ਬਹਾਦਰ ਤੇ ਫਤਿਹ ਪਾਉਣੀ ਹੈ ਤੇ ਇਹਨਾਂ ਦੇ ਨਾਲ ਦੋਸਤੀ ਬਣਾ ਲਈਏ, ਇਹਨਾਂ ਦੇ ਕੋਲੋਂ ਸਾਨੂੰ ਢੰਗ ਉਹ ਜੁਗਤ ਪਤਾ ਚੱਲ ਜਾਵੇਗੀ ਕਿ ਕਿਵੇਂ ਬੰਦਾ ਸਿੰਘ ਬਹਾਦਰ ਤੇ ਫਤਿਹ ਪਾਈ ਜਾ ਸਕਦੀ ਹੈ, ਇਸ ਕਰਕੇ ਦੋਸਤੀ ਬਣਾਉਣਾ ਕੀਤੀ ਹੈ।
ਰਲਿਓ ਆਪ ਸੰਗ ਤੁਰਕ ਨਜਾਏ,
ਤੇ ਇਹਨਾਂ ਨੇ ਵੀ ਸਮੇਂ ਨੂੰ ਵਿਚਾਰਦਿਆਂ ਸਮੇਂ ਨੂੰ ਭਾਂਪਦਿਆਂ ਤੁਰਕਾਂ ਦੇ ਨਾਲ ਜਿਹੜੇ ਦੋਸਤੀ ਵਾਲੇ ਸੰਬੰਧ ਸਨ ਉਹ ਕਾਇਮ ਕੀਤੇ ਹਨ।
ਔਰ ਖਾਲਸੋ ਅੰਮ੍ਰਿਤਸਰ ਬਯੋ ਤਤ ਖਾਲਸੋ ਜੋ ਕਯੋ।
ਹੁਣ ਜਿਹੜਾ ਤਤ ਖਾਲਸਾ ਜਿਸ ਨੂੰ ਕਿਹਾ ਜਾਂਦਾ ਹੈ ਉਹ ਤਤ ਖਾਲਸਾ ਅੰਮ੍ਰਿਤਸਰ ਗੁਰੂ ਕੇ ਚੱਕ ਇਹਨਾਂ ਨੇ ਆਪਣਾ ਨਿਵਾਸ ਕੀਤਾ। ਇਹ ਬਾਬਾ ਕਾਹਨ ਸਿੰਘ ਜੀ ਇਹ ਲਾਹੌਰ ਵਿਖੇ ਇਹਨਾਂ ਨੇ ਆਪਣਾ ਡੇਰਾ ਕੀਤਾ, ਤਤ ਖਾਲਸੇ ਨੇ ਆਪਣਾ ਨਿਵਾਸ ਅੰਮ੍ਰਿਤਸਰ ਦੀ ਧਰਤੀ ਤੇ ਕੀਤਾ ਹੋਇਆ ਹੈ।
ਕਾਹਨ ਸਿੰਘ ਕੇ ਲਗੇ ਤੁਰਕ ਸਲਾ ਟਿਮ ਟਾਣੀ ਉਨ ਲਈ ਬਣਾਏ।
ਹੁਣ ਇਹ ਜਿਹੜੇ ਤੁਰਕ ਸਨ ਆ ਕੇ ਕਾਹਨ ਸਿੰਘ ਦੇ ਨਾਲ ਮਿਲ ਕੇ ਬੈਠਦੇ ਸਲਾਹ ਮਸ਼ਵਰਾ ਕਰਦੇ, ਟਿਮ ਇਹਨਾਂ ਨੇ ਜਿਹੜੀ ਢਾਣੀ ਸੀ ਭਾਵ ਟੋਲੀ ਜਿਹੜੀ ਉਸ ਬਣਾ ਲਈ, ਆ ਕੇ ਯਾਰਾਂ ਦੀ ਮੰਡਲੀ ਦੀ ਤਰ੍ਹਾਂ ਮੰਡਲੀ ਬਣਾ ਕੇ ਢਾਣੀ ਬਣਾ ਕੇ ਬੈਠ ਕੇ ਕਾਹਨ ਸਿੰਘ ਦੇ ਨਾਲ ਸਲਾਹ ਮਸ਼ਵਰਾ ਕਰਦੇ ਹਨ।
ਲਾਹੌਰ ਬਾਹਰ ਤਿੰਨ ਡੇਰੋ ਪਵਾਇਓ,
ਤੇ ਲਾਹੌਰ ਤੋਂ ਬਾਹਰ ਇਹਨਾਂ ਦਾ ਜਿਹੜਾ ਡੇਰਾ ਸੀ ਕਾਹਨ ਸਿੰਘ ਦਾ ਇਹਨਾਂ ਦੇ ਸਾਥੀਆਂ ਦਾ ਇਹਨਾਂ ਨੇ ਕਰਵਾ ਦਿੱਤਾ, ਕਿਉਂਕਿ ਜਦੋਂ ਆ ਕੇ ਇਹਨਾਂ ਦੇ ਨਾਲ ਇਹ ਸਲਾਹ ਮਸ਼ਵਰਾ ਕਰਦੇ ਤੇ ਕਾਹਨ ਸਿੰਘ ਜੀ ਨੇ ਇਹਨਾਂ ਨੂੰ ਸਲਾਹ ਦੇਣਾ ਕੀਤੀ ਕਿ ਜੇ ਤੁਸੀਂ ਬੰਦਈ ਹੋ ਤੇ ਫਤਿਹ ਪਾਉਣੀ ਚਾਹੁੰਦੇ ਹੋ ਤਾਂ ਸਾਡੀ ਸਲਾਹ ਦੇ ਅਨੁਸਾਰ ਚੱਲੋ, ਅਸੀਂ ਲੜਾਂਗੇ ਜ਼ਰੂਰ, ਅਸੀਂ ਲੜਾਂਗੇ ਤੁਹਾਡੇ ਤੋਂ ਵੱਖ ਹੋ ਕੇ, ਤੁਸੀਂ ਇੱਕ ਤਰੀਕੇ ਨਾਲ ਵੱਖ ਹੋ ਕੇ ਉਹਨਾਂ ਤੇ ਧਾਵਾ ਬੋਲਣਾ, ਅਸੀਂ ਆਪਣੀ ਜੁਗਤ ਦੇ ਨਾਲ ਉਹਨਾਂ ਦੇ ਨਾਲ ਲੜਾਈ ਕਰਾਂਗੇ, ਤੁਹਾਡੀਆਂ ਜਿਹੜੀਆਂ ਤੋਪਾਂ ਹਨ ਉਹ ਤੁਸੀਂ ਸਾਰੀਆਂ ਤੋਪਾਂ ਅੱਗੇ ਬੀੜ ਦੇਣੀਆਂ, ਜਿਹੜੀਆਂ ਬੰਦੂਕਾਂ ਹਨ ਉਹ ਤਿਆਰ ਕਰਕੇ ਰੱਖਣੀਆਂ, ਸਾਰੀ ਜੁਗਤ ਸਮਝਾਏ। ਇਸ ਪ੍ਰਕਾਰ ਦੇ ਨਾਲ ਸਾਰੀ ਜੁਗਤ ਨੂੰ ਜਦੋਂ ਸਮਝਿਆ ਤੇ ਇਹਨਾਂ ਦਾ ਜਿਹੜਾ ਡੇਰਾ ਸੀ ਉਹ ਲਾਹੌਰ ਤੋਂ ਬਾਹਰ ਕਰਵਾਉਣਾ ਕੀਤਾ।
ਤੋਪ ਜੰਬੂਰਨ ਅੱਗੇ ਖੜਾਇਓ,
ਤੇ ਜਿਹੜੇ ਤੋਪਾਂ ਸਨ ਜੰਬੂਰੇ ਸਨ ਉਹ ਅੱਗੇ ਜਿਹੜੇ ਸਾਰੇ ਫਿੱਟ ਕਰ ਦਿੱਤੇ ਹਨ।
ਦੋਹੇਰਾ ਬੰਦੋ ਚਾਮਲ ਥੋ ਚੜਿਓ ਪੜਿਓ ਉਹਨੇ ਪਰ ਧਾਏ।
ਇਹ ਬੰਦਾ ਸਿੰਘ ਬਹਾਦਰ ਜਿਹੜਾ ਗੁਰੂ ਕੇ ਖਾਲਸੇ ਦੇ ਕਰਕੇ ਅੱਜ ਤੱਕ ਜਿੱਤਾਂ ਪ੍ਰਾਪਤ ਕਰਦਾ ਆਇਆ, ਜਿੱਤ ਇਹਦੇ ਆ ਕੇ ਪੈਰ ਚੁੰਮਦੀ ਸੀ ਉਹ ਕੇਵਲ ਗੁਰੂ ਕੇ ਖਾਲਸੇ ਦੇ ਕਰਕੇ, ਤੇ ਅੱਜ ਉਦੋਂ ਦਾ ਚੰਮ ਲਿਆ ਹੋਇਆ ਉਸੇ ਚਮਲ ਪੁਲੇ ਦੇ ਵਿੱਚ ਆ ਕੇ ਇਹਨੇ ਧਾਵਾ ਬੋਲਣਾ ਕੀਤਾ, ਲਾਹੌਰ ਦੇ ਉੱਪਰ ਧਾਵਾ ਕੀਤਾ ਹੈ।
ਅੱਗਿਓ ਛਲਖੈ ਉਨ ਛੱਡੀ ਭਇਓ ਬੰਦਾ ਪੈਰ ਮੁੜਾਏ।
ਮਨ ਦੇ ਵਿੱਚ ਬੜਾ ਚੰਮ ਲਿਆ ਹੋਇਆ ਸੀ ਕਿ ਅੱਜ ਤੱਕ ਮੈਂ ਕਦੀ ਜੰਗ ਦੇ ਵਿੱਚ ਹਾਰਿਆ ਨਹੀਂ ਤੇ ਮੇਰੇ ਨਾਲ ਕਿਸੇ ਨੇ ਅੜ ਕੇ ਜੰਗ ਨਹੀਂ ਕੀਤਾ, ਪਰ ਮਨ ਵਿੱਚੋਂ ਇਹ ਭੁੱਲ ਚੁੱਕਾ ਸੀ ਕਿ ਜਿਸ ਦੇ ਕਰਕੇ ਜਿਸ ਖਾਲਸੇ ਦੇ ਕਰਕੇ ਮੈਂ ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ, ਅੱਜ ਮੈਂ ਖਾਲਸੇ ਤੋਂ ਸੱਖਣਾ ਹੋ ਕੇ ਖਾਲਸੇ ਦਾ ਸਾਥ ਛੱਡ ਕੇ ਆਇਆ, ਅੱਜ ਜੰਗ ਦੇ ਵਿੱਚ ਮੇਰੀ ਜਿੱਤ ਨਹੀਂ ਹੋਣੀ, ਇਹ ਖਿਆਲ ਮਨ ਵਿੱਚੋਂ ਭੁੱਲ ਗਿਆ ਤੇ ਚਾਮਲੇ ਹੋਏ ਨੇ ਜਦੋਂ ਹਮਲਾ ਕੀਤਾ। ਅੱਗੋ ਉਹਨਾਂ ਨੇ ਸਾਰੀ ਤਿਆਰੀ ਕੀਤੀ ਹੋਈ ਸੀ, ਤੁਰਕਾਂ ਨੇ ਛਲਕਾਂ ਗੋਲੀਆਂ ਜਿਹੜੀਆਂ ਸਨ ਛੱਡ ਦਿੱਤੀਆਂ, ਤੋਪਾਂ ਦੇ ਗੋਲੇ ਜਦੋਂ ਛੱਡੇ ਭਇਓ ਬੰਦਾ ਪੈਰ ਮੁੜਾਏ, ਬੰਦੇ ਦੀਆਂ ਫੌਜਾਂ ਦੇ ਪੈਰ ਹਿੱਲ ਗਏ, ਪੈਰ ਲੱਗਣ ਨਹੀਂ ਦਿੱਤੇ ਹਨ।
ਪਈ ਤਬ ਬੰਦੋ ਰਿਓ ਯਤਨ ਕਰਾਏ,
ਤੇ ਹੁਣ ਬੰਦਾ ਜਿਹੜਾ ਉਹ ਬੜਾ ਯਤਨ ਕਰਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਂ ਫੌਜ ਨੂੰ ਰੋਕ ਕੇ ਮੁਕਾਬਲਾ ਕਰਾਂ।
ਬੰਦਈਆਂ ਲਲਕਾਰ ਅਰ ਵੀਰ ਨੂੰ ਬੁਲਾਏ,
ਆਪਣੇ ਨਾਲ ਦਿਆਂ ਬੰਦਈਆਂ ਨੂੰ ਲਲਕਾਰਦਾ ਕਿ ਅੜ ਕੇ ਜੰਗ ਕਰੋ, ਪਿੱਛੇ ਨੂੰ ਨਾ ਮੁੜੋ, ਤੇ ਵੀਰਾਂ ਨੂੰ ਆਵਾਜ਼ਾਂ ਮਾਰਦਾ, ਵੀਰਾਂ ਨੂੰ ਆਵਾਜ਼ ਦੇ ਕੇ ਬੁਲਾਉਂਦਾ ਹੈ।
ਟਿੱਕੀ ਨਾ ਫੌਜ ਪਿੱਛੇ ਮੁੜ ਤਏ, ਐਸੀ ਕਲਾ ਸਤਗੁਰ ਕੀ ਭਏ।
ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਸਤਿਗੁਰੂ ਪਾਤਸ਼ਾਹ ਜੀ ਨੇ ਇਹਨੂੰ ਬਖਸ਼ਿਸ਼ਾਂ ਕਰਕੇ ਭੇਜਿਆ ਸੀ ਅੱਜ ਉਹਨਾਂ ਬਖਸ਼ਿਸ਼ਾਂ ਤੋਂ ਮੁਨੱਕਰ ਹੋ ਗਿਆ ਜਿਹੜੇ ਬਚਨ ਗੁਰੂ ਪਾਤਸ਼ਾਹ ਜੀ ਨੇ ਕਹਿ ਕੇ ਭੇਜੇ ਸੀ ਕਿ ਖਾਲਸੇ ਨਾਲ ਕਦੀ ਵਿਗਾੜ ਨਹੀਂ ਕਰਨਾ, ਉਹ ਸਾਰੇ ਬਚਨ ਇਹਨੇ ਵਿਸਾਰ ਦਿੱਤਾ। ਤੇ ਹੁਣ ਜਦੋਂ ਵੀਰਾਂ ਨੂੰ ਬੁਲਾਉਂਦਾ ਨਾ ਤਾਂ ਇਹਦੇ ਕੋਲ ਵੀਰ ਚੱਲ ਕੇ ਆਏ ਤੇ ਨਾ ਕਿਸੇ ਪ੍ਰਕਾਰ ਦੇ ਨਾਲ ਇਹਦੀ ਫੌਜ ਟਿਕ ਸਕੀ, ਪਿੱਛੇ ਨੂੰ ਫੌਜ ਭੱਜਣਾ ਸ਼ੁਰੂ ਕਰ ਦਿੱਤਾ। ਐਸੀ ਕਲਾ ਸਤਿਗੁਰੂ ਜੀ ਦੀ ਵਰਤੀ ਹੈ, ਨਾ ਤਾਂ ਵੀਰ ਇਹਦੇ ਕੋਲ ਚੱਲ ਕੇ ਆਏ ਹਨ ਤੇ ਨਾ ਫੌਜਾਂ ਹੀ ਪੈਰ ਅੜਾ ਕੇ ਲੜ
ਸਕੀਆਂ। ਤੇ
ਜਿੱਥੋਂ ਹੁਣ ਇਹ ਫੌਜ ਚੜ ਕੇ ਆਈ ਸੀ ਅੰਮ੍ਰਿਤਸਰ ਤੋਂ ਅੱਗੇ ਇਹਨਾਂ ਨੇ ਜਿੱਥੇ ਆਪਣਾ ਡੇਰਾ ਕੀਤਾ ਸੀ, ਸਾਰੀ ਤਿਆਰੀ ਕਰਕੇ ਧਾਵਾ ਕੀਤਾ, ਉਸ ਟਿਕਾਣੇ ਵੱਲ ਨੂੰ ਪਿੱਛੇ ਨੂੰ ਫੌਜ ਜਿਹੜੀ ਦੌੜ ਪਈ ਹੈ।
ਅਸੀਂ ਬੰਦਈਓ ਸੱਤਿਆ ਗਏ,
ਇਸ ਪ੍ਰਕਾਰ ਦੇ ਨਾਲ ਇਹਨਾਂ ਬੰਦਈਆਂ ਦੇ ਵਿੱਚੋਂ ਸਾਰੀ ਸੱਤਿਆ ਜਿਹੜੀ ਤਾਕਤ ਸੀ ਉਹ ਖਤਮ ਹੋ ਗਈ। ਹੁੰਦੀ ਵੀ ਕਿਵੇਂ ਨਾ, ਕਿਉਂਕਿ ਉਹ ਸਾਰੀ ਤਾਕਤ ਦਾ ਮਾਲਕ ਸੀ ਖਾਲਸਾ। ਜਦੋਂ ਖਾਲਸੇ ਨੇ ਇਹਨਾਂ ਦਾ ਸਾਥ ਛੱਡ ਦਿੱਤਾ ਤੇ ਫਿਰ ਤਾਕਤ ਇਹਨਾਂ ਦੇ ਕੋਲ ਕਿਵੇਂ ਰਹਿਣੀ ਸੀ? ਇਹ ਤਾਕਤ ਤੋਂ ਸੱਖਣੇ ਹੋ ਗਏ, ਸਾਰੀ ਸੱਤਿਆ ਇਹਨਾਂ ਦੀ ਚਲੇ ਗਈ।
ਤੈ ਤੇ ਚੜੀ ਤਾ ਮੁੜ ਪਈ, ਤੈ ਵੀ ਉਨਕੇ ਲਗੇ ਨਾ ਪੈਰ, ਕਰੀ ਨਾ ਤੁਰਕਨ ਕੁਛ ਉਨ ਖੈਰ।
ਹੁਣ ਜਿੱਥੇ ਇਹਨਾਂ ਦਾ ਡੇਰਾ ਸੀ, ਜਿੱਥੇ ਦੌੜ ਕੇ ਮੁੜ ਕੇ ਆਏ, ਉਥੇ ਵੀ ਪਿੱਛੋਂ ਫੌਜਾਂ ਨੇ, ਤੁਰਕਾਂ ਦੀਆਂ ਫੌਜਾਂ ਨੇ ਇਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ, ਕਿਉਂਕਿ ਉਹ ਜਿਹੜੇ ਤੁਰਕ ਸਨ ਉਹ ਇਹਨਾਂ ਦੀ ਖੈਰ ਕਿਵੇਂ ਕਰਦੇ? ਅੱਜ ਤੱਕ ਉਹ ਬੰਦੇ ਤੋਂ ਮਾਰ ਖਾਂਦੇ ਆਏ, ਅੱਜ ਤੱਕ ਉਹਨਾਂ ਦੀ ਜੰਗ ਦੇ ਵਿੱਚ ਹਾਰ ਹੁੰਦੀ ਆਈ, ਹੁਣ ਉਹਨਾਂ ਨੂੰ ਮੌਕਾ ਮਿਲਿਆ ਸੀ, ਇਸ ਕਰਕੇ ਉਹ ਬੰਦੇ ਦੀ ਖੈਰ ਕਿਵੇਂ ਕਰਦੇ? ਪਿੱਛੇ ਹੀ ਧਾ ਕੇ ਇਹਨਾਂ ਦੇ ਚੜੇ, ਇਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ।
ਨਿਕਲ ਗਏ ਓਹ ਬੰਦੋ ਪੋਲ,
ਤੇ ਜਿਹੜਾ ਬੰਦੇ ਦਾ ਪੋਲ ਸੀ, ਬੰਦੇ ਦਾ ਡਰ ਬਣਿਆ ਹੋਇਆ ਸੀ, ਬੰਦਾ ਕਹਿੰਦਾ ਸੀ ਮੈਂ ਬੜਾ ਤਾਕਤਵਰ ਆ, ਉਹ ਸਾਰੀ ਇਹਦੀ ਪੋਲ ਖੁੱਲ ਗਈ, ਇਹਦੇ ਜਿਹੜੇ ਫੋਕ ਸੀ ਉਹ ਸਾਰੇ ਨਿਕਲ ਗਏ।
ਮੇਰੇ ਉਹਨਾਂ ਫਿਰ ਵੈ ਤੋਲ,
ਤੇ ਬੰਦੇ ਦੇ ਵਿੱਚ ਜਿਹੜਾ ਉਹ ਤੋਲ ਜਿਹੜਾ ਭਾਰ ਸੀ, ਗੌਰਵ ਕਰਦਾ ਸੀ, ਜਿਹਦਾ ਇਹ ਮਾਣ ਕਰਦਾ ਸੀ, ਉਹ ਤੋਲ ਇਹਦਾ ਨਹੀਂ ਰਿਹਾ, ਇਹ ਸੱਤਿਆਹੀਨ ਹੋ ਗਿਆ।
ਬੰਦਾ ਜਾਣਿਓ ਸਤਿਗੁਰ ਭਾਣਾ, ਸਤਿਗੁਰ ਖਾਲਸੇ ਮੱਧ ਪਛਾੜਾ।
ਤੇ ਹੁਣ ਬੰਦੇ ਨੇ ਵੀ ਜਾਣ ਲਿਆ, ਹੁਣ ਮਨ ਦੇ ਵਿੱਚ ਵਿਚਾਰ ਕਰਦਾ ਕਿ ਸਾਰਾ ਭਾਣਾ ਵਰਤਿਆ ਸਤਿਗੁਰ ਦੀ ਕਲਾ ਕਰਕੇ। ਸਤਿਗੁਰ ਪਾਤਸ਼ਾਹ ਜੀ ਨੇ ਜਿਹੜਾ ਪ੍ਰਤਾਪ ਦੇ ਕੇ ਮੈਨੂੰ ਭੇਜਿਆ ਸੀ, ਉਹ ਸਾਰਾ ਪ੍ਰਤਾਪ ਵਾਪਸ ਲੈ ਲਿਆ। ਇਹ ਭਾਣਾ ਤਾਂ ਵਰਤਿਆ ਸਤਿਗੁਰ ਖਾਲਸਾ ਮੱਧ ਪਛਾਣਾ, ਤੇ ਇਹ ਵੀ ਜਾਣ ਲਿਆ ਕਿ ਸਤਿਗੁਰੂ ਪਾਤਸ਼ਾਹ ਜੀ ਖਾਲਸੇ ਦੇ ਵਿੱਚ ਵਰਤਦੇ ਹਨ, ਉਹ ਖਾਲਸੇ ਦੇ ਵਿੱਚ ਰਹਿੰਦੇ ਹਨ। ਜਿੱਥੇ ਖਾਲਸਾ ਹੈ ਉੱਥੇ ਗੁਰੂ ਹੈ, ਜਿੱਥੇ ਗੁਰੂ ਹੈ ਉੱਥੇ ਖਾਲਸਾ ਹੈ, ਇਸ ਕਰਕੇ ਜਾਣ ਲਿਆ ਕਿ ਗੁਰੂ ਖਾਲਸੇ ਦੇ ਵਿੱਚ ਹੈ।
ਡੇਰਾ ਆ ਖਾਲਸੇ ਲਾਇਆ,
ਤੇ ਹੁਣ ਖਾਲਸੇ ਦੇ ਨੇੜੇ ਆ ਕੇ ਜਿੱਥੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਖਾਲਸੇ ਨੇ ਆਪਣਾ ਡੇਰਾ ਕੀਤਾ ਹੋਇਆ ਸੀ ਗੁਰੂ ਕੇ ਚੱਕ ਦੇ ਨੇੜੇ, ਉੱਥੇ ਆ ਕੇ ਇਹਨੇ ਬੰਦਾ ਸਿੰਘ ਬਹਾਦਰ ਨੇ ਆਪਣਾ ਡੇਰਾ ਲਾਇਆ ਹੈ।
ਆਸ ਖਾਲਸੇ ਆਖ ਕਲਾਇਆ,
ਹੁਣ ਖਾਲਸੇ ਦੇ ਕੋਲ ਕੁਝ ਨੇ ਆਪਣੇ ਜਿਹੜੇ ਬੰਦਈ ਸਨ ਦੋ ਚਾਰ ਉਹ ਭੇਜਣਾ ਕੀਤੇ ਹਨ।
ਤੁਮ ਬਿਨ ਅਸੀਂ ਅਸਾਂ ਬਿਨ ਤੁਸੀਂ, ਬਚਿਆ ਨਹੀਂ ਯੋ ਹਮ ਦਿਲ ਬਸੇ।
ਕਹਿਣ ਲੱਗਾ ਜਾਓ ਜਾ ਕੇ ਗੁਰੂ ਕੇ ਖਾਲਸੇ ਨੂੰ ਕਹੋ ਕਿ ਤੁਮ ਬਿਨ ਅਸੀਂ, ਤੁਹਾਡੇ ਤੋਂ ਬਿਨਾ ਅਸੀਂ ਨਹੀਂ ਬਚ ਸਕਦੇ, ਅਸਾਂ ਬਿਨ ਤੁਸੀਂ। ਕਹਿਣ ਲੱਗਾ ਸਾਡੇ ਤੋਂ ਬਿਨਾ ਤੁਸੀਂ ਨਹੀਂ ਬਚ ਸਕਦੇ, ਅਜੇ ਵੀ ਦੁਗਲੀ ਨੀਤੀ ਰੱਖਦਾ। ਕਹਿਣਾ ਤਾਂ ਇਹ ਚਾਹੀਦਾ ਸੀ ਕਿ ਗੁਰੂ ਕੇ ਖਾਲਸਾ ਜੀ, ਤੁਹਾਡੇ ਤੋਂ ਬਿਨਾ ਮੈਂ ਜੰਗ ਦੇ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਸਕਦਾ, ਤੁਹਾਡੇ ਤੋਂ ਬਿਨਾ ਮੈਂ ਬਚ ਨਹੀਂ ਸਕਦਾ, ਅਜੇ ਵੀ ਦੋਗਲੀ ਨੀਤੀ ਵਰਤਦੇ ਆ। ਕਹਿੰਦਾ ਤੁਸੀਂ ਵੀ ਸਾਡੇ ਤੋਂ ਬਿਨਾ ਬਚ ਨਹੀਂ ਸਕਦੇ।
ਦੋਹੇਰਾ ਤਤ ਖਾਲਸਾ ਉਸ ਕਹਿਓ, ਅਸੀਂ ਕਰੇ ਨਾ ਤੇਰੀ ਆਸ, ਜੋ ਮਾਲਕ ਇਸ ਪੰਥ ਕਾ ਸੋ ਰਹੇ ਸਾਡੇ ਪਾਸ।
ਹੁਣ ਖਾਲਸੇ ਨੇ ਇਹਦੇ ਦੋਗਲੀ ਨੀਤੀ ਨੂੰ ਵਿਚਾਰਿਆ ਕਿ ਅਜੇ ਵੀ ਕਹਿੰਦਾ ਕਿ ਤੁਸੀਂ ਮੇਰੇ ਬਿਨਾ ਨਹੀਂ ਬਚ ਸਕਦੇ, ਮੈਂ ਤੁਹਾਡੇ ਬਿਨਾ। ਖਾਲਸੇ ਨੇ ਜਵਾਬ ਦਿੱਤਾ, ਕਹਿਣ ਲੱਗੇ ਅਸੀਂ ਤੇਰੀ ਅੱਜ ਤੱਕ ਕਦੀ ਆਸ ਕੀਤੀ ਨਹੀਂ, ਅੱਜ ਤੱਕ ਕਦੀ ਤੇਰੀ ਆਸ ਮਨ ਵਿੱਚ ਨਹੀਂ ਰੱਖੇ, ਜੋ ਮਾਲਕ ਇਸ ਪੰਥ ਕਾ, ਜਿਹੜਾ ਇਸ ਪੰਥ ਦਾ ਮਾਲਕ ਹੈ ਕਲਗੀਧਰ ਪਾਤਸ਼ਾਹ, ਸੋ ਰਹੇ ਸਾਡਾ ਪਾਸ ਉਹ ਸਾਡੇ ਸਦਾ ਅੰਗ ਸੰਗ ਰਹਿੰਦਾ ਹੈ, ਸਦਾ ਅੰਗ ਸੰਗ ਹੈ, ਅਭੰਗ ਬਿਭੂਤ ਹੈ, ਉਹ ਗੁਰੂ ਪਾਤਸ਼ਾਹ ਸਦਾ ਸਾਡੇ ਅੰਗ ਸੰਗ ਹਨ। ਅਸੀਂ ਕੇਵਲ ਤੇ ਕੇਵਲ ਆਪਣੇ ਗੁਰੂ ਦੀ ਆਸ ਮਨ ਵਿੱਚ ਰੱਖਦੇ ਹਾਂ। ਬੰਦਾ ਸਿੰਘ ਬਹਾਦਰ ਮਨ ਦੇ ਵਿੱਚੋਂ ਇਹ ਖਿਆਲ ਛੱਡਦੇ ਕਿ ਕਦੀ ਅਸੀਂ ਤੇਰੀ ਆਸ ਕੀਤੀ ਹੈ। ਇਸ ਪ੍ਰਕਾਰ ਦੇ ਨਾਲ ਗੁਰੂ ਕਾ ਖਾਲਸਾ ਇਹ ਜਵਾਬ ਦੇ ਰਿਹਾ ਤੇ ਕਿਵੇਂ ਆਪਣਾ ਇਹ ਵਾਸਤਾ ਪਾ ਕੇ ਜਦੋਂ ਬੰਦਾ ਸਿੰਘ ਬਹਾਦਰ ਵੇਖਦਾ ਕਿ ਹੁਣ ਮੇਰੀ ਖਾਲਸੇ ਨਾਲ ਨਹੀਂ ਬਣਨੀ ਤੇ ਅੱਗੇ ਫਿਰ ਗੁਰਦਾਸਪੁਰ ਦੇ ਵੱਲ ਨੂੰ ਚਾਲੇ ਪਾਉਂਦਾ ਤੇ ਫਰਕਸ਼ੀਅਰ ਕਿਵੇਂ ਗ੍ਰਿਫਤਾਰ ਕਰਨ ਵਾਸਤੇ ਇਧਰੋਂ ਤਿਆਰੀ ਕਰਦਾ, ਇਹ ਆਪਾਂ ਅਗਲੇ ਪ੍ਰਸੰਗ ਦੇ ਅੰਦਰ ਸਰਵਣ ਕਰਾਂਗੇ।